रूप रंग यार रेख पे को कह न सकत के चल मूर्त अनुपम प्रकाश अमित तो एक जय कोट इंद्र इंद्रान साहे साहान गिन जय त्रिपवन मिहिप सुर नर असुर नेत नेत बन तिरन कहत त्वय सर्वनाम कथय कवन कर्म नाम वर्णत समत अस्किरपान खंडो खड़ग सबर तरक अरती शैफ सरोही सहथी यह हमारे पीस काल तुही काली तुही तुही तवर तरवार नाम तिहारू जुज पै सिंध पवार नमस्कार श्री खड्ग को करो सुहित चितलाय पूर्ण करो ग्रंथ तुम करो सुहाय मुकुचरा शास्त्र खट पिंग गिरन चढ़ जाए अंधल खै बदरो सुने जो काल कृपा कराए कहाँ बुद्ध प्रभु तुझ हमारी बन सके महिमा जो तिहारी हम न सकत कर सिफत तुम्हारी आप ले हो तुम कसा सुधारी हम न सकत कर सिफत तुम्हारी आप ले हो तुम कसा सुधारी
वाहे गुरु साहिब जियो नमो सर्ब सोखं नमो सर्ब पोखं नमो सर्ब कर्ता नमो सर्ब हर्ता नमो जोग जोगे नमो भोग भोगे नमो सर्ब दयाले नमो सर्ब पाले नमो सर्ब सोखं
वाहिगुरु जी का खालसा वाहिगुरु जी की फतेह परम सत्कार योग गुरु खालसा साध संत जी गुरु महाराज जी हजूरी विखे अमृत वेले तई महानी महान सोहना सुंदर जीवन सज रहा है श्री गुरु ग्रंथ साहिब महाराज चवर चतर तह दे मालक और तख्त स्वरूप बाणी स्वरूप ये प्रकाश सेवा हुई है। ग्रंथी सेवा राही गुरबाणी ने पाठ जाप उत्सव उपरांत रागी सिंह राही कीर्तन हो रहा सी। माई भाई सरवण करके लाहा हासिल कर रहे सी। कीर्तन तो उपरांत आप गुरु गोबिंद सिंह साहब महाराज जी ने मुखारबंद तो उच्चारण की हुई जड़ी बाणी है और रल मिल के विचार कर रहे हैं। कल दे दीवान विच विचार कर रहा जिवें गुरु महाराज ने मतपद बख्शी है वो संसार अपना छब्बी पौड़ियां पूरियां कर लिया सी। अज सताईवीं पौड़ी की प्रारंभता कर रहे हाँ। गुरु कल्पी तर पातशाह महाराज जिस तरह मेहर करया सिर ते हथ रख के मतपद वर के गुरमत विचार बख्शन गए अपा रल मिल के लाल हासिल करांगे समय नु सफल करांगे। जिस तरह भी सताईवीं पौड़ी का पाठ आ रहा है वो अपा रल मिल के दोबारा ये ग्रंथी सेवान की रचना राही सरवण कर लगे जी।
नमो सर्ब सोखं
गुरु कलगी तर पातशाह अकाल पुरख वाहिगुरु परमेश्वर के सन्मुख रूप दे विच नमस्कार आत्मक रू मंगल दे विच वचन कह रहे नमो सर्ब सोखं ये सारयानू सुखों की ये सुख बख्शन वाले सब तरह के सुख बख्शन वाले आप जी ने मरण नमो की ये नमस्कार है या नमो सर्व सुख सारे प्राणों के जिन्हें जीव मात्र है किटी तो लैके हाथी पर्यंत जिन्हों के अंदर और श्वास चल रहे है प्राण चल रहे है वो समय समय अनुसार सारिया के प्राणा सुकाउन वाले यानी खिच लैन वाले आप जी नू नमस्कार है जी। या जेडे कोई आप जी का नाम जप रहे है बंदगी कर रहे अरदासा कर रहे है उन्हां दे सारे दुखां नूं महाराज आप जी सूर्य वांग सुकाउण वाले इस सूर्य दे सामने कोई वस्तु रख दी किन्नी किली होवे ते ओह सुका दिंदा है उहदी तप ही ऐसी है। इस तरह परमेश्वर भी है जिहड़ा उहदे सन्मुख हो जाए ਉਹਦਾ ਨਾਮ ਜਪਣ ਲੱਗ ਜਾਏ ਫਿਰ ਉਹਦੇ ਜਾਰੇ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਹੈ ਉਹ ਸੂਰਜ ਦੀ ਨਹੀਂ ਮਹਾਰਾਜ ਉਹ ਸੁਕਾ ਦਿੰਦਾ ਹੈ। ਇਸ ਤਰ੍ਹਾਂ ਕਹਿੰਦੇ ਸਾਰੇ ਦੁੱਖਾਂ ਨੂੰ ਸੁਕਾ ਦੇਣ ਵਾਲੇ ਗੁਰਮੁਖਾਂ ਭਗਤਾਂ ਦੇ ਆਪਣੇ ਪਿਆਰਿਆਂ ਦੇ ਇਹ ਐਸੇ ਪਰਮੇਸ਼ਰ ਅਕਾਲ ਪੁਰਖ ਅੰਤਰ ਜਾਮੀ ਆਪ ਜੀ ਨੂੰ मेरे वालों नमो किए नमस्कार है जी।
नमो सर्ब पोखं
ये सारे संसार दे पोखों किए पालन पोषण वाले आपनु नमस्कार है संसार नु भरन वाले उपरिया हुण कोई देख ही हुंदा है हुण तां खाली हुंदे सारे कोई दे के किसी नु भरी जाए सारिया नु भरन वाले तरह तरह के पदार्थ दे के शरीर भी ये बहुत कुछ दे के उन्हें भरिया है। अखा है सारी जिंदगी वास्ते ओ निगाह भरी है। कन्न है और सुनने वाली शक्ति भरी है परमेश्वर ने। इस तरह जवान दे ਉਹ ਨੰਡੀ ਸ਼ਕਤੀ ਭਗਵਤੀ ਹੈ, ਤਰਕ ਤਰਕ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਨੱਕ ਹੈ ਉਹਦੇ ਵਿੱਚ ਗੰਦੀ ਸੁਗੰਧੀ ਦੀ ਜਿਹੜੀ ਕੋਈ ਖੁਸ਼ਬੂ ਹੈ ਕਿ ਬਦਬੂ ਹੈ, ਇਹਨੂੰ ਜਾਣਨ ਦੀ ਸਮਝਣ ਦੀ ਸ਼ਕਤੀ ਭਰੀ ਪਈ ਹੈ। ਨੱਕ ਦੇ ਨੇੜੇ ਜੇ ਕੋਈ ਮਾੜੀ ਜਿਹੀ ਵਸਤੂ ਕਰੋ ਤੇ ਉਹ ਸੰਭ ਕੇ ਛੱਡਣ ਦੇ ਲਈ ਉਹ ਸ਼ਕਤੀ ਜਿਹੜੀ ਭਰੀ ਪਈ ਹੈ ਉਹ ਗਿਆਨ ਦੇ ਦਿੰਦੀ ਹੈ ਵੀ ਇਹਦੀ ਮਹਿਕ ਹੈ, ਇਹ ਚਮੇਲੀ ਦੀ ਹੈ, ਗੁਲਾਬ ਦੇ ਫੁੱਲ ਦੀ ਹੈ। ਜਾਂ ਸਰੀਰ ਵਿੱਚ ਰਾਜੀ ਮਾਗ ਨਾਲ ਸੋਚਣ ਵਾਲੀ ਸ਼ਕਤੀ ਭਰੀ ਪਈ ਹੈ, ਚੰਗੇ ਮੰਦੇ ਦਾ ਨਿਰਣਾ ਕਰੀ ਜਾਂਦੀ ਹੈ ਫਟਾਫਟ, ਵੇਦੇ ਨੂੰ ਕਿਹਾ ਚੰਗਾ ਬੋਲਿਆ ਸਤਿਕਾਰ ਦਾ ਕਿ ਪੁੱਠਾ ਬੋਲਿਆ। ਇਸ ਤਰ੍ਹਾਂ ਸਭ ਕੁਛ ਹੈ, ਸਰੀਰ ਵਿੱਚ ਵੀ ਭਰਨ ਵਾਲੇ, ਦਿਲ ਦੀ ਮਾਗ ਵਿੱਚ ਭਰਨ ਵਾਲੇ, ਜਿੰਨਾ ਕੁਛ ਅਸੀਂ ਕਰਦੇ ਹਾਂ ਸਾਰੀ ਟੇਪ ਰਿਕਾਰਡ ਹੋਈ ਜਾਂਦੀ, ਅੰਦਰ ਭਰੀ ਜਾਂਦੀ ਹੈ। ਇਸ ਤਰ੍ਹਾਂ ਹੈ ਐਸੇ ਪਰਮੇਸ਼ਰ ਸਾਰਿਆਂ ਅੰਦਰ ਸਭ ਕੁਛ ਭਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ ਜੀ। ਨਮੋ ਸਰਬ ਭੁੱਖੰ। ਇਸੇ ਤਰ੍ਹਾਂ ਮਹਾਰਾਜ ਜਿਹੜਾ ਮੁਕਤੀ ਹੈ ਇਹਦਾ ਆਨੰਦ ਦੇਖ ਕੇ ਮਨੁੱਖ ਨੂੰ ਹੈ ਪਦਾਰਥਾਂ ਵੱਲੋਂ, ਦੁਨਿਆਵੀ ਸੁੱਖਾਂ ਵੱਲੋਂ ਭਰ ਦੇਣ ਵਾਲੇ, ਤ੍ਰਿਪਤ ਕਰਨ ਦੇਣ ਵਾਲੇ ਪਰਮੇਸ਼ਰ ਆਪ ਜੀ ਦੇ ਤਾਂ ਸਾਡੀ ਨਮਸਕਾਰ ਹੈ ਜੀ।
ਨਮੋ ਸਰਬ ਕਰਤਾ।
ਇਹ ਸਾਰਿਆਂ ਦੇ ਪੈਦਾ ਕਰਨ ਵਾਲੇ ਪਰਮੇਸ਼ਰ ਆਪ ਜੀ ਨੂੰ ਨਮੋ ਨਮਸਕਾਰ ਹੈ। ਜਾਂ ਕਰਤਾ, ਆਪ ਜੀ ਦੇ ਘਰ ਕੇ ਹੱਥਾਂ ਦੇ ਵਿੱਚ ਹੀ ਸਾਰਿਆਂ ਦੀ ਜਿਹੜੀ ਰੋਜੀ ਹੈ, ਖਾਣ ਪੀਣ ਦੀ ਜਿੰਨੀ ਕੋਈ ਵਸਤੂ ਹੈ ਉਹਦੀ ਤਾਰ ਆਪ ਜੀ ਦੇ ਹੱਥ ਵਿੱਚ ਹੈ। ਆਪ ਤੋਂ ਬਗੈਰ ਕੋਈ ਖਾਣ ਪੀਣ ਵਸਤੂਆਂ ਲੈ ਨਹੀਂ ਸਕਦਾ, ਨਾ ਖਾ ਪੀ ਸਕਦਾ ਹੈ। ਜਿੰਨਾ ਕੁ ਚਿਰ ਹੱਥ ਵਿੱਚ ਤਾਰ ਹੈ ਵੀ ਇੰਨਾ ਕੁ ਤੋਂ ਖਾ ਲਾ ਪੀ ਲਾ, ਉਨਾ ਕੁ ਖਾਂਦਾ ਪੀਂਦਾ, ਤੇ ਜਦੋਂ ਜਦੋਂ ਦੂਜੀ ਤਾਰ ਹਿੱਲ ਜਾਏ ਵੀ ਹੁਣ ਨਹੀਂ, ਫਿਰ ਡਾਕਟਰ ਸਾਹਿਬ ਕਹਿੰਦੇ ਆ ਨਹੀਂ ਖਾਣਾ, ਉਹ ਨਹੀਂ ਖਾਣਾ, ਮਰ ਜਾਏਗਾ। ਕਈ ਤਾਂ ਉਂਝੀ ਜਵਾਬ ਮਿਲ ਜਾਂਦਾ, ਖਾਣ ਪੀਣਾ ਯੋਗਾ ਹੀ ਰਹਿੰਦਾ, ਉਹ ਕੋਈ ਮੋਹ ਜੀ ਵਿਚਾਰੇ ਚੁੱਕ ਚੁੱਕ ਕੇ ਥੋੜ੍ਹਾ ਬਹੁਤਾ ਪਾਉਂਦੇ, ਮੰਜੇ 'ਤੇ ਪਿਆ ਹੀ ਲੇਰਾ ਮਾਰਦਾ। ਇਉਂ ਪਰਮੇਸ਼ਰ ਦੀ ਜਿਹੜੀ ਹਰ ਇੱਕ ਜੀਵ ਦੀ ਜਿਹੜੀ ਤਾਰ ਉਹਦੇ ਹੱਥ ਵਿੱਚ ਹੈ, ਉਹ ਤੋਂ ਬਗੈਰ ਕੁਝ ਨਹੀਂ ਕੋਈ ਕਰ ਸਕਦਾ। ਜਿਵੇਂ ਕਾਠ ਦੀ ਪੂਤਲੀ ਜਿਹੜੀ ਉਹਦੀ ਤਾਰ ਜੀ ਉਹ ਨਚਾਉਣ ਪਾਉਣ ਵਾਲੇ ਦੇ ਹੱਥਾਂ ਵਿੱਚ ਹੁੰਦੀ ਹੈ, ਜਿਉਂ ਜਿਵੇਂ ਜਿਵੇਂ ਤਾਰ ਜੀ ਨੂੰ ਖਿੱਚੀ ਜਾਂਦੇ ਉਵੇਂ ਉਵੇਂ ਕਿਰਿਆ ਕਰੀ ਜਾਂਦੀ ਹੈ, ਉਵੇਂ ਤਮਾਸ਼ਾ ਦਾ ਦਿਖਾਈ ਜਾਂਦੀ ਹੈ। ਲੋਕਾਂ ਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਭੂਤਲੀਆਂ ਲੜ ਰਹੀਆਂ ਆਪੋ ਵਿੱਚ, ਨਹੀਂ ਉਹ ਨਹੀਂ ਲੜਦੀਆਂ ਹੁੰਦੀਆਂ। ਉਹ ਜਿਹੜਾ ਤਾਰ ਜਿਹਦੇ ਹੱਥ ਵਿੱਚ ਹੁੰਦੀ ਹੈ ਨਾ, ਉਹ ਜਿਵੇਂ ਜਿਵੇਂ ਉਹਨਾਂ ਨੂੰ ਖਿੱਚਦਾ ਉਸ ਤਰ੍ਹਾਂ ਉਹ ਇਸ ਤਰ੍ਹਾਂ ਦੀ ਕਿਰਿਆ ਜੀ ਕਰਦੀ ਹੈ। ਇਸ ਤਰ੍ਹਾਂ ਪਰਮੇਸ਼ਰ ਦੀ ਸਭ ਦੇ ਹੱਥ ਵਿੱਚ ਤਾਰ ਹੈ, ਉਹਦੀ ਤਾਰ ਕਰਕੇ ਸਾਰੀ ਇਹ ਕਿਰਿਆ ਹੋ ਰਹੀ ਹੈ। ਖਾਣ ਪੀਣ ਦੀ ਵੀ ਸਾਰੀ ਹੱਥ ਉਹਦੇ ਹੈ, ਬਾਕੀ ਕਿਰਿਆ ਦੀ ਵੀ ਜਿਹੜੀ ਤਾਰ ਹੈ ਬੋਲਣ ਚੱਲਣ ਦੀ ਸਭ ਉੱਥੇ ਹੈ, ਨਹੀਂ ਤਾਂ ਘੋਰੜੂ ਵੱਜਦਾ। ਇਸ ਤਰ੍ਹਾਂ ਕਈ ਵਾਰੀ ਬੇਹੋਸ਼ੀ ਦੀ ਹਾਲਤ ਵਿੱਚ ਵੀ ਚੱਲਿਆ ਜਾਂਦਾ, ਮਨੁੱਖ ਬੋਲਦਾ ਹੀ ਨਹੀਂ ਹੈ, ਬੋਲਣ ਦੀ ਸ਼ਕਤੀ ਖਤਮ ਹੋ ਜਾਂਦੀ। ਇਸ ਤਰ੍ਹਾਂ ਸਭ ਦੀ ਜਿਹੜੀ ਤਾਰ ਹੈ ਆਪਣੇ ਹੱਥ ਵਿੱਚ ਰੱਖਣ ਵਾਲੇ ਪਰਮੇਸ਼ਰ ਆਪ ਜੀ ਨੂੰ ਮੇਰੀ ਨਮਸਕਾਰ ਹੈ ਜੀ।
ਨਮੋ ਸਰਬ ਹਰਤਾ।
ਇਹ ਸਾਰਿਆਂ ਦੇ ਹਰਤਾ ਨਾਸ ਕਰਤਾ ਵਾਹਿਗੁਰੂ ਨਮਸਕਾਰ ਹੈ। ਜਾਂ ਆਪਣੀ ਸਤਾ ਸਫੁਰਤੀ ਦੇ ਕੇ ਸਭ ਨੂੰ ਹਰੇ ਭਰੇ ਕਰਨ ਵਾਲੇ, ਹਰਿਆਵਤਾ ਬਖਸ਼ਣ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ ਜੀ।
ਨਮੋ ਜੋਗ ਜੋਗੇ,
ਜਿਹੜੇ ਕੋਈ ਆ ਯੋਗ ਹਨ, ਇਹਨਾਂ ਦੇ ਵਿੱਚ ਜੋਗੇ ਕੇ ਜੁੜੇ ਹੋਏ, ਉਹ ਅੱਠ ਤਰ੍ਹਾਂ ਦਾ ਯੋਗ ਹੈ। ਇਹ ਸਾਰਿਆਂ ਵਿੱਚ ਹੀ ਤੁਸੀਂ ਜੁੜੇ ਹੋਏ ਹੋ। ਇਸੇ ਤਰ੍ਹਾਂ ਹੱਠ ਯੋਗ ਵੀ ਹੈ, ਭਗਤੀ ਯੋਗ ਵੀ ਹੈ, ਗਿਆਨ ਯੋਗ ਵੀ ਹੈ। ਤਿੰਨ ਤਰ੍ਹਾਂ ਦਾ ਜਿਹੜਾ ਯੋਗ ਹੈ, ਇਹਦੇ ਵਿੱਚ ਵੀ ਤੁਸੀਂ ਜੁੜੇ ਹੋਏ ਹੋ ਪਰਮੇਸ਼ਰ। ਇਸ ਲਈ ਜੋ ਇਹ ਯੋਗ ਹਨ, ਇਹਨਾਂ ਵਿੱਚ ਜੁੜੇ ਹੋਏ ਅਤੇ ਇਹਨਾਂ ਵਿੱਚ ਜੀਵਾਂ ਨੂੰ ਜੋੜਨ ਵਾਲੇ ਪਰਮੇਸ਼ਰ ਤੁਹਾਨੂੰ ਨਮਸਕਾਰ ਹੈ। ਜਾਂ ਯੋਗ ਜਿਹੜੇ ਕੋਈ ਯੋਗੀ ਲੋਕ ਹੈ, ਉਹਨਾਂ ਵਿੱਚ ਵੀ ਤੁਸੀਂ ਜੁੜੇ ਹੋਏ ਹੋ। ਜਿਹੜੇ ਯੋਗੀ ਲੋਕ ਹੈ, ਤੁਹਾਡੇ ਵਿੱਚ ਜੁੜੇ ਹੋਏ ਹੈ। ਇਸ ਲਈ ਆਪ ਜੀ ਨੂੰ ਨਮਸਕਾਰ ਹੈ। ਜਾਂ ਯੋਗ ਨੂੰ ਲਾਇਕ ਦਾ ਹੁੰਦਾ ਹੈ, ਜੇ ਦੁਨੀਆਂ ਵਿੱਚ ਜਿਹੜੇ ਲਾਇਕ ਲੋਕ ਹੈ, ਯੋਗ ਲੋਕ ਹੈ, ਜਿਨ੍ਹਾਂ ਨੂੰ ਬੋਲਣਾ ਚੱਲਣਾ ਆਉਂਦਾ ਹੈ, ਇੱਕ ਤਾਂ ਐਵੇਂ ਮੂੰਹ ਚੋਂ ਕੱਢੀ ਜਾਂਦੇ ਨਾ, ਚੰਗਾ ਮਾਰੀ ਜਾਂਦੇ। ਇੱਕ ਲਾਇਕ ਲੋਕ ਹੁੰਦੇ, ਉਹ ਜਿੰਨੀ ਕੁ ਯੋਗਤਾ ਹੈ ਉਨੀ ਕੁ ਗੱਲ ਕਰਦੇ, ਵੱਧ ਨੂੰ ਮੂੰਹ ਨਹੀਂ ਬਕਵਾਸ ਕਰਦੇ। ਇਵੇਂ ਜਿਹੜੇ ਕੋਈ ਲਾਇਕ ਲੋਕ ਹੈ, ਸਿਆਣੇ ਯੋਗ, ਉਹਨਾਂ ਵਿੱਚੋਂ ਤੁਸੀਂ ਯੋਗ ਹੋ, ਤੁਸੀਂ ਲਾਇਕ ਹੋ, ਤੁਸੀਂ ਮਹਾਨ ਸਿਆਣੇ। ਉਹਨਾਂ ਨੂੰ ਲਾਇਕ ਹੀ ਤੁਸੀਂ ਬਖਸ਼ੀਏ, ਸਿਆਣਪ ਤੁਸੀਂ ਬਖਸ਼ੀਏ, ਜਿਸ ਕਰਕੇ ਉਹ ਵੱਧ ਘੱਟ ਫਜ਼ੂਲ ਇੱਕ ਲਫ਼ਜ਼ ਨਹੀਂ ਬਾਹਰ ਤੋਂ ਕੱਢਦੇ। ਔਰ ਜਿੰਨੇ ਲਾਇਕ ਲੋਕ, ਉਹਨਾਂ ਵਿੱਚੋਂ ਤੁਸੀਂ ਮਾਰਾ ਲਾਇਕ ਹੋ। ਇਹ ਤੁਸੀਂ ਲਾਇਕਾਂ ਨੂੰ ਲਾਇਕ ਬਣਾਉਣ ਵਾਲੇ ਹੋ। ਜਿਹੜੇ ਜਿਨ੍ਹਾਂ ਨੂੰ ਲੋਕ ਕਹਿੰਦੇ ਆ ਵੀ ਇਹ ਬੜੇ ਲਾਇਕ ਹੈ, ਬੜੇ ਸਿਆਣੇ ਹੈ, ਜੇ ਉਹਨਾਂ ਨੂੰ ਸਿਆਣੇ ਬਣਾਇਆ ਕਿਹਨੇ? ਪਰਮੇਸ਼ਰ ਨੇ ਬਣਾਇਆ, ਆਪੇ ਤਾਂ ਨਹੀਂ ਉਹ ਬਣ ਗਏ। ਇਸ ਕਰਕੇ ਜਿਹੜੇ ਕੋਈ ਲਾਇਕ ਯੋਗ ਹੈ, ਸਿਆਣੇ ਲੋਕਾਂ ਨੂੰ ਲਾਇਕ ਬਣਾਉਣ ਵਾਲੇ, ਮਹਾਰਾ ਆਪ ਜੀ ਨੂੰ ਨਮਸਕਾਰ ਹੈ ਜੀ।
ਨਮੋ ਭੋਗ ਭੋਗੇ,
ਇਸ ਤਰ੍ਹਾਂ ਮਹਾਰਾ ਭੋਗਾਂ ਦੇ ਭੋਗਣੇ ਵਾਲੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਪਦਾਰਥ ਹੈ, ਸੁੱਖ, ਉਹਨਾਂ ਨੂੰ ਮੰਨਣ ਵਾਲੇ, ਛਕਣ ਵਾਲੇ, ਆਪ ਜੀ ਨੂੰ ਨਮਸਕਾਰ ਹੈ। ਅੰਦਰ ਜਿਹੜੀ ਸੱਤਾ ਹੈ, ਸ਼ਕਤੀ ਹੈ, ਉਹਦੇ ਕਰਕੇ ਅਸੀਂ ਜਿਹੜਾ ਕੋਈ ਖਾਂਦੇ ਪੁੰਦੇ ਹਾਂ, ਇਹਦੀ ਅਨੁਭਵਤਾ ਹੁੰਦੀ ਹੈ ਵੀ ਆਹ ਅਸੀਂ ਖਾ ਰਹੇ ਹਾਂ, ਇਹਦਾ ਟੇਸਟ ਇਹ ਹੈ। ਇਸ ਕਰਕੇ ਉਹ ਪਰਮੇਸ਼ਰ ਹੀ ਸਮਝ ਲਓ, ਛਕ ਛਕਾ ਰਿਹਾ, ਭੋਗ ਭੋਗ ਰਿਹਾ ਹੈ। ਮਰਿਆ ਤਾਂ ਨਹੀਂ ਛਕਦਾ ਹੁੰਦਾ, ਜਿਉਂਦਾ ਹੀ ਛਕਦਾ ਹੈ। ਜਿਉਂਦਾ ਇਹ ਜਿਹੜੀ ਇਹਦੇ ਅੰਦਰ ਉਹਦੀ ਸ਼ਕਤੀ ਹੈਗੀ, ਕਲਾ ਹੈਗੀ ਹੈ। ਇਸ ਕਰਕੇ ਜੀਵ ਰੂਪ ਹੋ ਕੇ ਤਰ੍ਹਾਂ ਦੇ ਭੋਗਾਂ ਨੂੰ ਭੋਗਣ ਵਾਲੇ, ਔਰ ਤਿੰਨ ਦੇਵਤਿਆਂ ਵਿੱਚੋਂ ਵਿਸ਼ਨੂੰ ਰੂਪ ਹੋ ਗਿਆ, ਕਦੇ ਕ੍ਰਿਸ਼ਨ ਹੋ ਗਿਆ, ਕਿਤੇ ਕਿਸ ਰੂਪ ਵਿੱਚ ਹੋ ਗਿਆ, ਇਸ ਤਰ੍ਹਾਂ ਫਿਰ ਉਹ ਜਿਹੜੇ ਭੋਗ ਹੈ ਉਹਨਾਂ ਨੂੰ ਭੋਗਣ ਵਾਲੇ। ਇਸ ਤਰ੍ਹਾਂ ਆਪ ਜੀ ਦੇ ਤਾਈ ਨਮਸਕਾਰ। ਨਮੋ ਭੋਗ ਭੋਗੇ, ਜਿੰਨੇ ਕੋਈ ਆ ਭੋਗ ਭੋਗਣ ਵਾਲੇ ਪਦਾਰਥ, ਛਕਣ ਛਕਾਉਣ ਵਾਲੇ ਰਾਜੇ ਮਹਾਰਾਜੇ ਹੈ, ਇਹਨਾਂ ਦਾ ਇਹਨਾਂ ਦੇ ਭੋਗੇ ਕੀ ਹੈ? ਭੋਗ ਪਾਉਣ ਵਾਲੇ, ਇਹਨਾਂ ਨੂੰ ਸਮਾਪਤ ਕਰਨ ਵਾਲੇ, ਇਹਨਾਂ ਦੀਆਂ ਸਫਾ ਚੁੱਕਣ ਵਾਲੇ ਪਰਮੇਸ਼ਰ ਨਮਸਕਾਰ ਹੈ। ਜਿਹਨੇ ਕੋਈ ਭੋਗੇ ਕੀ ਰਾਜੇ ਹੈ, ਉਹਨਾਂ ਤੋਂ ਵੀ ਤੁਸੀਂ ਭੋਗੇ ਕੀ ਵੱਡੇ ਰਾਜੇ ਹੋ, ਕਿਉਂਕਿ ਤੁਸੀਂ ਈਸ਼ਰ ਰੂਪ ਹੋ, ਇਹ ਜਨਮ ਮਰਨ ਵਿੱਚ ਹੈ। ਤੁਸੀਂ ਇਹਨਾਂ ਵੱਡਿਆਂ ਵੱਡਿਆਂ ਦਾ ਭੋਗ ਪਾ ਦੇਣ ਵਾਲੇ ਹੋ, ਇਸ ਲਈ ਨਮਸਕਾਰ ਹੈ ਜੀ।
ਨਮੋ ਸਰਬ ਦਿਆਲੇ,
ਇਹ ਸਾਰਿਆਂ ਉੱਪਰ ਦਿਆਲਤਾ ਕਰਨ ਵਾਲੇ, ਕਿਸੇ ਉੱਪਰ ਵੀ ਨਾਰਾਜ਼ ਨਾ ਹੋਣ ਵਾਲੇ ਪਰਮੇਸ਼ਰ ਆਪ ਜੀ ਨੂੰ ਨਮੋ ਕੀ ਨਮਸਕਾਰ ਹੈ। ਨਮੋ ਸਰਬ ਦਿਆਲੀ, ਸਭ ਤਰ੍ਹਾਂ ਕਰਕੇ ਦਇਆ ਆਲੇ, ਦਇਆ ਦੇ ਕਰ ਹਰ ਪਲ ਹਰ ਪਾਸੇ ਤੋਂ ਦਇਆ ਦੇ ਕਰ। ਅੱਖਾਂ ਵਿੱਚ ਵੀ ਤੇਰੇ ਦਇਆ ਹੈ, ਬਚਨਾਂ ਵਿੱਚ ਵੀ ਤੇਰੇ ਦਇਆ ਹੈ, ਤੇ ਭਗਤਾਂ ਦੇ ਜਿਹੜੇ ਉਹ ਆਪਣੇ ਹੱਥਾਂ ਨਾਲ ਕੰਮ ਕੁਆਰ ਨੇ, ਉਹ ਤੇਰੇ ਹੱਥਾਂ ਵਿੱਚ ਵੀ ਦਇਆ। ਇਸ ਕਰਕੇ ਸਭ ਪਾਸੇ ਦਇਆ ਦੇ ਕਰ ਹੋ ਤੁਸੀਂ, ਜਿਹੜੇ ਕੋਈ ਤਰ੍ਹਾਂ ਤਰ੍ਹਾਂ ਦੇ ਪਦਾਰਥ ਦੇਣੇ, ਉਹਦੇ ਵੱਲੋਂ ਵੀ ਤੁਹਾਡੇ ਅੰਦਰ ਦਇਆ, ਉਸਦੇ ਵੀ ਦਇਆ ਦੇ ਕਰ ਹੋ ਤੁਸੀਂ। ਜੋ ਮੰਗਾ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਮਾਂ ਪਿਓ ਤਾਂ ਜੀ ਜਵਾਬ ਦੇ ਦੱਸਿਆ ਵੀ ਤੂੰ ਤਾਂ ਇਹ ਖਰਚ ਕਰੀ ਜਾਂਦਾ, ਤੇ ਪਰਮੇਸ਼ਰ ਨਹੀਂ ਐਸਾ ਹੈ, ਉਹਦਾ ਇੰਨਾ ਦਿੰਦਾ ਹੈ ਉਹ ਜ਼ਿੰਦਗੀ ਭਰ ਦਾ ਹੀ ਬੰਦੋਬਸਤ ਕਰ ਦਿੰਦਾ। ਫਿਰ ਵੀ ਜੇ ਕੋਈ ਮਾੜਾ ਮੋਟਾ ਘਾਟ ਹੈਗੀ ਉਹਦੇ ਕੋਲੋਂ ਮੰਗ ਲਓ, ਅਰਦਾਸ ਕਰਕੋ ਕਿ ਮਾਰਾ ਇਹ ਵੀ ਦਿਓ। ਮਾਨ ਮੰਗੋ, ਤਾਨ ਮੰਗੋ, ਤਾਂ ਲਕਮੀ ਸੁੱਤ ਦੇ। ਜੋ ਪਰਮੇਸ਼ਰ ਫਿਰ ਵੀ ਐਸਾ ਦਇਆ ਦਾ ਘਰ ਹੈ, ਫਿਰ ਵੀ ਜੇ ਮਾੜਾ ਮੋਟਾ ਕੋਈ ਕਸਰ ਮੈਸਰ ਰਹਿ ਗਈ ਦੇ ਦਿੰਦਾ ਹੈ। ਇਸ ਕਰਕੇ ਸਭ ਤਰ੍ਹਾਂ ਕਰਕੇ ਸਾਰਿਆਂ ਨੂੰ ਮਾਰਾ ਦਇਆ ਕਰਕੇ ਦੇਣ ਵਾਲੇ ਦਇਆ ਦੇ ਘਰ ਆਪ ਜੀ ਨੂੰ ਨਮਸਕਾਰ ਹੈ ਜੀ।
ਨਮੋ ਸਰਬ ਪਾਲੇ।
ਫਿਰ ਕੀੜੀ ਤੋਂ ਲੈ ਕੇ ਹਾਥੀ ਪ੍ਰਚੰਤ ਜਿੰਨੇ ਤਿੰਨਾਂ ਲੋਕਾਂ ਵਿੱਚ ਜੀਵ ਜੰਤ ਰਹਿ ਰਹੇ ਹੈ, ਜਾਂ ਕੋਈ ਮਨੁੱਖ ਹੈ, ਜਾਂ ਕੋਈ ਦੇਵ, ਜਾਂ ਕੋਈ ਦੇਵਤੇ ਹੈ, ਭਾਵੇਂ ਨਰ ਹੈ, ਮਦੀਨ ਹੈ, ਕੋਈ ਇਸਤਰੀ ਹੈ, ਪੁਰਸ਼ ਹੈ, ਸਭ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ ਜੀ। ਸੋ ਇਸ ਤਰ੍ਹਾਂ ਇਹ 28 ਜਿਹੜਾ ਭੁਜੰਗ ਪ੍ਰਿਆਦ ਛੰਦ ਹੈ, ਇਹਦੀ 28 ਪੂੜੀਆਂ ਇੱਥੇ ਪੂਰੀਆਂ ਹੋ ਗਈਆਂ ਹਨ। ਅਗਲਾ ਛੰਦ ਜਿਵੇਂ ਆ ਰਿਹਾ ਹੈ ਉਹਦਾ ਵੀ ਆਪਾਂ ਪਾਠ ਸੁਣ ਲਈਏ।
ਚਾਚਰੀ ਛੰਦ ਤਵੈ ਪ੍ਰਸਾਦ।
ਪਹਿਲਾਂ ਛਪੈ ਛੰਦ ਸੀ, ਫਿਰ ਦੂਜਾ ਭੁਜੰਗ ਪ੍ਰਿਆਦ ਛੰਦ, ਹੁਣ ਜਿਹੜਾ ਤੀਜਾ ਹੈ ਜਿਸ ਛੰਦ ਦਾ ਨਾਮ ਚਾਚਰੀ ਹੈ। ਇਹ ਮਹਾਰਾਜ ਕਹਿੰਦੇ ਜਾਣੀ ਉਹ ਕਲਾਮ ਹੈ, ਤਕੀਆ ਕਲਾਮ ਹੈ। ਜਦੋਂ ਵੀ ਕੋਈ ਬਾਣੀ ਸ਼ੁਰੂ ਕਰਦੇ ਉਸ ਵੇਲੇ ਵੀ ਮਹਾਰਾਜ ਤੁਹਾਡੀ ਸ਼ਰਨ ਹੈ, ਤੁਹਾਡੀ ਕਿਰਪਾ ਨਾਲ ਅਸੀਂ ਕੁਛ ਕਹਿੰਦੇ ਹਾਂ। ਸੋ ਚਾਚਰੀ ਸ਼ੰਤ ਹੈ ਪ੍ਰਸਾਦ, ਵੀ ਤੁਹਾਡੀ ਕਿਰਪਾ ਨਾਲ ਜੇ ਛੰਦ ਦਾ ਨਾਮ ਚਾਚਰੀ ਉਹਦੇ ਵਿੱਚ ਬਾਣੀ ਮਹਾਰਾਜ ਉਚਾਰਨ ਕਰਦੇ ਹਾਂ। ਇਹ ਚਾਚਰੀ ਸ਼ੰਤ ਚਾਚਰੀ ਨਾਲ ਤਲਵਾਰ ਦਾ ਹੁੰਦਾ ਹੈ, ਜਿਵੇਂ ਜੰਗ ਯੁੱਧ ਦੇ ਵਿੱਚ ਫਿਰ ਤਲਵਾਰ ਚੱਲਦੀ ਹੁੰਦੀ ਹੈ ਨਾ, ਉਹ ਤੇਜ਼ੀ ਚੱਲਦੀ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਕੋਈ ਇਹ ਜਿਹੜਾ ਬਹੁਤ ਤੇਜ਼ ਚੱਲੇ ਉਹਦਾ ਨਾਂ ਚਾਚਰੀ ਛੰਦ ਹੈ। ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚੱਲਦੀ ਹੁੰਦੀ ਹੈ ਚੰਚਲ ਹੋ ਕੇ, ਇਸ ਤਰ੍ਹਾਂ ਜੇ ਛੰਦ ਦੀ ਚਾਲ ਬੜੀ ਤੇਜ਼ ਚੱਲੇ ਇਸ ਤਰ੍ਹਾਂ ਤੇਜ਼ ਪੜਿਆ ਜਾਵੇ ਅਨੇਕ ਸਿੰਘ ਫਿਰੇ ਜਿਹੜੇ ਇਹ ਛੰਦ ਨੂੰ ਬੜਾ ਤੇਜ਼ ਪੜਦੇ ਆ। ਜਿਵੇਂ ਤਲਵਾਰ ਚੱਲਦੀ ਬਿਜਲੀ ਚੱਲਦੀ ਹੁੰਦੀ ਹੈ ਆਕਾਸ਼ ਵਿੱਚ ਲਿਸ਼ਕਦੀ ਹੁੰਦੀ ਹੈ ਤੇਜ਼, ਉਹ ਯੋ ਹੈ ਭੂ ਹੈ ਇਸ ਤਰ੍ਹਾਂ ਬਹੁਤ ਤੇਜ਼ ਪੜ ਰਹੇ ਨੇ। ਇਸ ਤਰ੍ਹਾਂ ਜਿਹਦੀ ਚਾਲ ਬੜੀ ਬਿਜਲੀ ਤਰ੍ਹਾਂ ਹੋਵੇ, ਜਾਂ ਜਿਵੇਂ ਜੰਗ ਯੁੱਧ ਵਿੱਚ ਤਲਵਾਰ ਚੱਲਦੀ ਹੁੰਦੀ ਉਸ ਤਰ੍ਹਾਂ ਜੇ ਛੰਦ ਦੀ ਚਾਲ ਹੋਵੇ ਉਸ ਕੋ ਕਹੀਏ ਹੈ ਚਾਚਰੀ ਛੰਦ। ਜਾਂ ਇਸ ਤਰ੍ਹਾਂ ਜਿਵੇਂ ਕੋ ਜਦੋਂ ਹੋਲੀ ਦਾ ਦਿਨ ਆ ਜਾਂਦਾ ਫਿਰ ਬੱਚੇ ਹੋਲੀ ਖੇਡਦੇ ਹੁੰਦੇ ਨਾ, ਇੱਕ ਦੂਸਰੇ ਉੱਪਰ ਨੱਚਦੇ ਟੱਪਦੇ ਬੜੀ ਛੇਤੀ ਛੇਤੀ ਰੰਗ ਸਿੱਟਦੇ ਹੁੰਦੇ। ਕਹਿੰਦੇ ਵੀ ਜੇ ਹੋਲੀ ਖੇਡੀ ਜਾਂਦੀ ਹੈ ਉਹ ਤੇਜ਼ ਰੰਗ ਪਾਉਂਦੇ ਆ, ਭੱਜਦੇ ਪਾ ਪੂ ਕੇ ਇੱਧਰ ਉੱਧਰ ਨੂੰ ਤੇਜ਼। ਇਸ ਤਰ੍ਹਾਂ ਜਿਵੇਂ ਹੋਲੀ ਦੀ ਖੇਡ ਦੀ ਚਾਲ ਤੇ ਚੰਚਲ ਹੁੰਦੀ ਹੈ, ਬੱਚੇ ਚੰਚਲ ਹੀ ਹੁੰਦੇ, ਨੱਚਦੇ ਟੱਪਦੇ ਹੁੰਦੇ ਆ। ਇਸ ਤਰ੍ਹਾਂ ਕਹਿੰਦੇ ਐਸਾ ਜਿਹੜਾ ਤੇਰੀ ਚਾਲ ਵਾਲਾ ਛੰਦ ਹੈ, ਉਹ ਤੇਰੀ ਕਿਰਪਾ ਨਾਲ ਉਹਦੇ ਵਿੱਚ ਮਹਾਰਾਜ ਸੀ ਬਾਣੀ ਉਚਾਰਦੇ ਹਾਂ।
ਅਰੂਪ ਹੈ
ਹੇ ਪਰਮੇਸ਼ਰ, ਤੂੰ ਰੂਪ ਰੂਪ ਨੂੰ ਆਕਾਰ ਦਾ ਹੁੰਦਾ ਹੈ, ਤੂੰ ਆਕਾਰਾਂ ਤੋਂ ਰਹਿਤ ਹੈ। ਮਨੁੱਖ ਕਿਸੇ ਦਾ ਬਦਲਾ ਜਾ ਆਕਾਰ ਹੈ, ਕਿਸੇ ਦਾ ਪਤਲਾ ਜਾ ਆਕਾਰ, ਕ੍ਰਿਸ਼ ਦਾ ਕਮਜ਼ੋਰ ਜਾ, ਕੋਈ ਮੋਟਾ ਤਾਜਾ ਹੈ, ਕੋਈ ਵੱਡਾ ਸਾਰਾ ਹੈ, ਕੋਈ 6 ਫੁੱਟ ਹੈ, ਕੋਈ 5 ਫੁੱਟ ਹੈ, ਕੋਈ 52 ਜਾਂ 52। ਇਸ ਤਰ੍ਹਾਂ ਇਹ ਸਾਰੇ ਆਕਾਰਾਂ ਵਾਲਾ ਪਰਮੇਸ਼ਰ ਤੋਂ ਹੈ। ਇਸ ਲਈ ਨਮਸਕਾਰ ਹੈ ਆਪ ਜੀ ਨੂੰ, ਇਹ ਆਪਣੇ ਵੱਲੋਂ ਲਈ ਤੁਹਾਰਾ ਰੂਪਾਂ ਤੋਂ ਆ ਰਹੇ, ਆਕਾਰਾਂ ਤੋਂ ਰਹੇ, ਤੇਰਾ ਕੋਈ ਆਕਾਰ ਨਹੀਂ। ਆ ਵਿਸ਼ੇਸ਼ ਕਰਕੇ ਸਾਰੇ ਰੂਪਾਂ ਵਾਲਾ, ਸਾਰੇ ਆਕਾਰਾਂ ਵਾਲਾ ਤੂੰ ਹੀ ਹੈ ਪਰਮੇਸ਼ਰ। ਇਸੇ ਤਰ੍ਹਾਂ ਤੂੰ ਸਾਰਿਆਂ ਵਿੱਚ ਅਭਿਸ਼ੇ, ਸਾਰਿਆਂ ਰੂਪਾਂ ਵਿੱਚ, ਸਾਰਿਆਂ ਆਕਾਰਾਂ ਵਿੱਚ ਆ ਕੇ ਆਇਆ ਹੈ। ਜਿੰਨੇ ਆ ਸਰੀਰਾਂ ਦੇ ਆਕਾਰ, ਸਾਰਿਆਂ ਵਿੱਚ ਤੂੰ ਆਇਆ ਹੋਇਆ ਹੈ। ਤੇਰੇ ਤੋਂ ਬਗੈਰ ਕੋਈ ਵੀ ਸਰੀਰ ਨਹੀਂ ਹੈ ਵੀ ਜਿਹਦੇ ਵਿੱਚ ਤੂੰ ਨਾ ਆਇਆ ਹੋਵੇ। ਇਸ ਕਰਕੇ ਸਾਰਿਆਂ ਰੂਪਾਂ ਵਿੱਚ ਆਏ ਹੋਏ ਤੇ ਸਾਰੇ ਆਕਾਰਾਂ ਤੋਂ ਰਹਿਤ ਪਰਮੇਸ਼ਰ ਨਮਸਕਾਰ ਹੈ,
ਅਨੂਪ ਹੈ।
ਫਿਰ ਤੁਹਾਰਾ ਉਪਮਾ ਤੋਂ ਰਹਿਤ, ਜਿੰਨੀ ਮਰਜ਼ੀ ਕੋਈ ਸਾਰੀ ਜ਼ਿੰਦਗੀ ਤੇਰੀ ਉਪਮਾ ਕਰੀ ਜਾਏ ਤੇ ਫਿਰ ਵੀ ਤੇਰੀ ਉਪਮਾ ਪੂਰੀ ਨਹੀਂ ਹੋ ਸਕੀ। ਇਸ ਕਰਕੇ ਤੂੰ ਉਪਮਾ ਤੋਂ ਰਹਿਤ ਹੈ, ਤੇਰੀ ਉਪਮਾ ਪੂਰੀ ਪੂਰੀ ਬਿਆਨ ਨਹੀਂ ਹੋ ਸਕਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਣ ਉਪਮਾ ਕਰਦਿਆਂ ਵੇਖ ਲਓ, ਜਾਪ ਸਾਹਿਬ ਬਾਣੀ ਉਚਾਰਨ ਕੀਤੀ ਹੈ ਕਿ ਸਾਰੀ ਉਪਮਾ ਹੋ ਗਈ। ਫਿਰ ਉਦੋਂ ਬਾਅਦ ਅਕਾਲ ਉਸਤਤ ਹੈ, ਉਹਦੇ ਵਿੱਚ ਵੀ ਪੂਰੀ ਉਪਮਾ ਹੈ, ਫਿਰ ਵੀ ਕੋਈ ਨਹੀਂ। ਕਿਉਂ ਪਰਮੇਸ਼ਰ ਨੂੰ ਉਪਮਾ ਤੋਂ ਰਹਿਤ, ਤੇਰੀ ਕੋਈ ਪੂਰੀ ਉਪਮਾ ਨਹੀਂ ਬਿਆਨ ਕਰ ਸਕਦਾ, ਕਥਨ ਕਰ ਸਕਦਾ। ਤੂੰ ਅਨੁਪਮ ਹੈ ਮਹਾਰਾਜ, ਅਨੁੱਖ ਹੀ ਹੈ, ਅਜੀਬ ਤਰ੍ਹਾਂ ਦਾ ਹੀ ਹੈ, ਤੇਰੇ ਵਰਗਾ ਕੋਈ ਹੈ ਹੀ ਨਹੀਂ ਅਨੁਪਮ। ਸੋਹਣਾ ਸੁਨਖਾ, ਇਸ ਤਰ੍ਹਾਂ ਹੈ ਪਰਮੇਸ਼ਰ ਅਨੁਪਮ, ਉਪਮਾ ਤੋਂ ਰਹਿਤ, ਉਪਮਾ ਅਨੂਪ ਹੈ। ਇਸ ਤਰ੍ਹਾਂ ਮਹਾਰਾਜ ਤੂੰ ਸਾਰਿਆਂ ਦੇ ਉੱਪਰ ਦੀ ਹੈ, ਊਪ ਹੈ ਅਨ, ਹੋਰ ਜਿੰਨੇ ਹਨ ਉਹ ਸਾਰੇ ਮਹਾਰਾਜ ਉਹਨਾਂ ਦੇ ਤੂੰ ਉੱਪਰ ਦੀ ਹੈ। ਭਾਵ ਆਪ ਸਭ ਤੋਂ ਮਹਾਨ ਹੈ, ਇਸ ਲਈ ਨਮਸਕਾਰ ਹੈ ਜੀ।
ਅਜੂ ਹੈ,
ਅਜੂ ਹੈ, ਇੱਥੇ ਪਾਠ ਕਈ ਸਰੂਪਾਂ ਦੇ ਵਿੱਚ ਪੱਪੇ ਨਾਲ ਆ ਗਿਆ ਹੈ। ਇਹ ਦੂਜਾ ਪਾਠ ਹੈ, ਮੁੱਖ ਪਾਠ ਸੰਪਰਦਾ ਅਜੂ ਹੈ, ਪੱਪੇ ਤੋਂ ਬਿਨਾ। ਦੂਜਾ ਅਜੂਪ ਹੈ, ਇਸ ਤਰ੍ਹਾਂ ਵੀ ਕਈ ਸਰੂਪਾਂ ਵਿੱਚ ਭਾਗਾਂ ਵਿੱਚ ਆਉਂਦਾ, ਉਹ ਥੋੜਾ ਥੋੜਾ ਜਿਵੇਂ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਤੇ ਦਮਦਮੀ ਸਰੂਪ ਵਿੱਚ ਪੇਠਾਂ ਪਾਠਾਂ ਦਾ ਭੇਦ ਹੈ। ਇਸ ਤਰ੍ਹਾਂ ਇਹ ਦਸਮ ਗ੍ਰੰਥਾਂ ਦੇ ਸਰੂਪਾਂ ਦੇ ਵਿੱਚ ਵੀ ਥੋੜਾ ਥੋੜਾ ਕੋਈ ਪਾਠਾਂ ਦਾ ਭੇਦ ਹੈ। ਅਰਥ ਵਿੱਚ ਭਾਵੇਂ ਕੋਈ ਫਰਕ ਨਹੀਂ ਹੈ, ਪਰ ਪਾਠ ਵਿੱਚ ਥੋੜਾ ਥੋੜਾ ਇੰਨਾ ਕੁ ਵੱਖਰਾ ਗੁਣ ਹੈ। ਇੱਥੇ ਮੇਰੇ ਭਾਗ ਤੇ ਅਜੂਬ ਹੈ, ਅਭੂਪ ਹੈ ਛਪਿਆ ਪੱਪੇ ਨਾਲ, ਪਰ ਇਹ ਮੁੱਖ ਪਾਠ ਅਜੂਬ ਹੈ ਅਭੂਪ ਹੈ, ਇਹ ਲਿਖਿਆ ਹੋਇਆ ਵੀ ਇਹ ਨਾਲ ਪਾਸੇ ਅਜੂਬ ਮੁੱਖ ਪਾਠ ਹੈ, ਯਾਨੀ ਗੌਣੀ ਪਾਠ ਦੂਜਾ ਪਾਠ, ਇਹਦਾ ਮਤਲਬ ਵੀ ਅਜੂਬ ਵੀ ਹੈਗਾ ਹੈ, ਇਹ ਨਹੀਂ ਵੀ ਹੈ ਹੀ ਨਹੀਂ। ਇਹ ਮੁੱਖ ਪਾਠ ਦਾ ਮਤਲਬ ਇਹੀ ਹੁੰਦਾ ਵੀ ਇਹ ਪਹਿਲਾ ਪਾਠ ਹੈ ਜਿਹਨੂੰ ਸੰਪਰਦਾ ਤਰਜੀਹ ਦਿੰਦੀ ਹੈ। ਸਰੋ ਵਿਚਾਰ ਅਜੂ ਹੈ, ਦੁਬਾਰਾ ਜਿਹੜਾ ਕੋਈ ब्रह्मा तो भी ऊपर दी है, अजू तो अजन्मा है, तुम्हारा होन तो रहे तो है जी
अपू है।
फिर इस तरह जो कोई पांच तत् है उन्हों तो शरीर बनता पच्ची प्रकृतियां राही, पांच तत् आदिक जेड़े है जिन्हों राही शरीर होंद विच आउंदे प्रकृतियां, उन्हां पांच आदिक सूखम तत् जेड़े दूजे शब्द स्पर्श रूप रस गंध भी इसे तरह जेड़े कोई धरती है आकाश अग्नि पौन पानी आदिक तत्ता तो तू रहत है परमेश्वर
अलेख है
अजूप है तू आज ऊप है ब्रह्मा तो ऊपर दी है तू इस तरह दूजा पाठ मन के अपूप है तू इस तरह जरा कोई हजरे कोई राजे महाराजे इन्हों तो भी अभिषेक करके बड़ा राजा बड़ा भूप है थोड़ा यार एक करके ते थोड़ा जा फर्क आ जाता पाठ नाल सो अनूप है अपूप अजू है अपू है अगे
अलेख है
फिर तो सारे लेखिया तो रहे थे बाकी सारे जिन्ने जीव जंत लेखे विच है लेखा सास के राज सब हिसाब किताब है जो लेखा बोलन बोलना लेखा खाना खाओ लेखा सा लवाइए इस्लामी पढ़े के पुछन जाओ लेखा बोलन बोलना लेखा खाना खाओ लेखा बाट चलाइए लेखा सुनवे खाओ लेखा सा लवाइए पढ़े के पुछने जाओ या जिन्ना कोई लिखा होया नहीं मनुख बोलना कर लेखा बोलन बोलना जरा बोल बोलना है यानी बचन बोलना यह लेखे विच हिसाब किताब विच है एक लफ्ज भी मनुख जो समा पूरा हो जाए बाद बोल सकता और डॉक्टर कोल बैठे होंगे वो कहते भी दो चार लफ्ज तो कहा दो जो तो बेहोशी की हालत में हो दवाई जी दे के होश ले आके ये तो लिखा हैगा फिर तो दो लफ चार लफ्ज कह दूंगा नहीं जोर लाई जाना वो नहीं बोलता आवाज ही नहीं निकलती क्योंकि हिसाब किताब जरा बोलन का सी पूरा हो गया है इस करके लेखे विच लिखा बोलन बेख बोलना लिखा खाना खाओ जरा कोई तरह तरह के पदार्थों का छकना है तरह तरह के खाने खाने सब लेखे विच है हिसाब विच है उदो बद पूरा रता मात्र भी नहीं यह खा सकता अंदर ही नहीं लंघता है जे कोई अंदर पाऊगा फटाफट बाहर निकल जू क्योंकि वह जरा खाना पीना से मनुख का पूरा हो गया नहीं पचता नहीं हजम हों फिर इस तरह लिख है सुन वेखा ली है लिख सुनना जरा वेखना है सब सब लेखे विच हिसाब किताब है जो पूरा हो गया बुरा जा हो जू कोई लफ्ज नहीं सुनता फिर ने किसी कह चवारा साहब है जिन्हों ना सुने का ना उन्होंने चबारा साहब रख्या चबारे चढ़िया सुनिया सुन चलिया इस तरह फिर वो पूरा हो गया साहब जिस करके कोई सुनता नहीं फिर चबारा साहब नाम पै जाता उस फौज का इसे तरह लेखा साह लवाइए जिन्हें साह लई जाते यह भी लेखे विच है एक सह वध नहीं कोई लै सकता अपनी मनमर्जी नाल ते परमेश्वर इन्हां लेखिया जोखिया तो रहा था ये नहीं भी लवी तू इन्नी सह लेंगा इस शरीर विच इन्ना ही तू परमेश्वर सुन सकेगा इन्ना देख सकेगा ਜਿੰਨੇ ਬਾਕੀ ਸਰੀਰ ਹੈ ਇਹਨਾਂ ਦਾ ਹਿਸਾਬ ਕਿਤਾਬ ਸਭ ਹੈਗਾ ਹੈ, ਲਿਖੇ ਵਿੱਚ ਹੈ, ਪਰਮੇਸ਼ੁਰ ਅਲੇਖ ਹੈ। ਇਸ ਕਰਕੇ ਲਿਖਿਆ ਜੋਖਿਆ ਤੋਂ ਰਹਿਤ ਸਾਰਿਆਂ ਦੇ ਮੱਥੇ ਤੇ ਆ, ਵਿਸ਼ੇਸ਼ ਕਰਕੇ ਲੇਖ ਲਿਖਣ ਵਾਲਾ ਹੈ। ਇਸ ਲਈ ਨਮਸਕਾਰ ਹੈ ਜੀ,
ਭੇਖ ਹੈ,
ਫਿਰ ਪਰਮੇਸ਼ੁਰ ਤੋਂ ਭੇਖਾਂ ਤੋਂ ਰਹਿਤ ਹੈ। ਜਿਵੇਂ ਕੋਈ ਲੋਕ ਤਰ੍ਹਾਂ ਤਰ੍ਹਾਂ ਦੇ ਭੇਖ ਜੇ ਬਣਾਉਂਦੇ ਆ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਜੀਆਂ ਪਹਿਨ ਕੇ ਬਣ ਬਣ ਬਹਿੰਦੇ ਆ, ਇਸ ਤਰ੍ਹਾਂ ਪਰਮੇਸ਼ੁਰ ਇਹ ਕੋਈ ਬਨਾਵਟਾਂ ਜੀਆਂ ਨਹੀਂ ਬਣਾਉਂਦਾ, ਬਣ ਬਣ ਨਹੀਂ ਬਹਿੰਦਾ ਹੈ, ਇਹਨਾਂ ਭੇਖਾਂ ਤੋਂ ਰਹਿਤ। ਭੇਖ ਨਾ ਪਖੰਡ ਦਾ ਵੀ ਹੁੰਦਾ, ਤੂੰ ਪਖੰਡਾਂ ਤੋਂ ਰਹਿਤ ਹੈ ਪਰਮੇਸ਼ੁਰ। ਬਾਕੀ ਲੋਕ ਦੁਨਿਆਵੀ ਜਿਹੜੇ ਹੈ, ਅਲਪਕ ਬੁੱਧੀ ਵਾਲਿਆਂ ਨੂੰ, ਬੇਸਮਝਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਕੋਈ ਨਾ ਕੋਈ ਉਹ ਭੇਖ ਜਾ ਧਰ ਲੈ, ਪਖੰਡ ਜਾ ਕਰ ਲੈਂਦੇ ਹੈ, ਉਹਨਾਂ ਨੂੰ ਦੇਖ ਲੱਗ ਕੇ ਕਈ ਵਾਰੀ ਭੁੱਲ ਜਾਂਦੇ ਹੈ। ਜਿਵੇਂ ਸੌ ਸਾਗਰ ਨੇ ਵੀ ਪਖੰਡ ਜਾ ਕੀਤਾ ਸੀ, ਸੱਜਣ ਠਾਕੁਰ ਨੇ ਵੀ ਪਖੰਡ ਹੀ ਕੀਤਾ ਸੀ, ਭੇਖ ਹੀ ਬਣਾਇਆ ਸੀ, ਉਹ ਤਾਂ ਨਹੀਂ ਸੱਜਣ ਸੀ। ਇਸ ਤਰ੍ਹਾਂ ਹੀ ਉਹ ਜਿਹੜਾ ਲਾਹੌਰ ਦੇ ਬਾਹਰ ਰਾਬੀ ਨਦੀ ਦੇ ਕਿਨਾਰੇ ਬੈਠਾ ਸੀ, ਅੱਖਾਂ ਜੀਆਂ ਮੀਚ ਕੇ, ਉਹ ਵੀ ਮਹਾਰਾਜ ਦੇਖਦੇ ਸੀ ਵੀ ਇਹ ਪਖੰਡ ਕਰਦਾ ਹੈ। ਉਹਦਾ ਭੇਖ ਜਾਂ ਪਖੰਡ ਜਾਂ ਦੂਰ ਕਰਨ ਵਾਸਤੇ ਭਾਈ ਬਾਲਾ ਜੀ ਨੂੰ ਉਹ ਮਹਾਰਾਜ ਨੇ ਕਹਿਤਾ ਵੀ ਆ ਚੁੱਕੇ ਦਾ ਸਾਜੋ ਸਮਾਨ ਜਾਂ ਪਰੇ ਰੱਖ, ਉਹ ਜਦੋਂ ਪਰੇ ਕਰ ਦਿੱਤਾ ਫਿਰ ਖਾਨੀਆਂ ਖੁੱਲੀਆਂ ਤੇ ਫਿਰ ਪਾਦੀ ਬਣ ਗਈ, ਕਿਉਂਕਿ ਉਹ ਪਖੰਡ ਹੀ ਸੀ ਨਾ। ਕਿਹੜੀ ਪੂਜਾ ਪਾਜਾ ਸੀ, ਉਹ ਤਾਂ ਦੇਖ ਕੇ ਲੋਕ ਇਹਦੇ ਨੂੰ ਚਾਰ ਪੈਸੇ ਦੇ ਜਾਂਦੇ, ਟੱਬਰ ਪੜ ਜਾਂਦਾ ਸੀ। ਤੇ ਮਹਾਰਾਜ ਨੇ ਉਹ ਪਖੰਡ ਜਾ ਉਹਦਾ ਖਤਮ ਕਰਨ ਵਾਸਤੇ ਪਹਿਲਾਂ ਵੀ ਗੱਲ ਕੀਤੀ ਵੀ ਆਓ ਤੂੰ ਕਿਉਂ ਕਰਨਾ ਹੈ, ਵੀ ਭਗਵਾਨ ਠਾਕੁਰ ਜੀ ਤੇਰੇ ਸਾਹਮਣੇ ਅੱਖਾਂ ਦੇ ਪਏ ਆ, ਉਹਨਾਂ ਦੇ ਦਰਸ਼ਨ ਕਰ, ਉਹਨਾਂ ਅੱਖਾਂ ਕਾਹਦੇ ਵਾਸਤੇ ਮੂਝਦੇ, ਵੀ ਆਪਣਾ ਇਸ਼ ਸਾਹਮਣੇ ਹੋਵੇ, ਉਹਨੂੰ ਦੇਖ ਕੇ ਅੱਖਾਂ ਮੀਚੇ। ਕਹਿੰਦਾ ਨਹੀਂ ਜੀ ਮਹਾਰਾਜ, ਤੁਹਾਨੂੰ ਨਹੀਂ ਪਤਾ, ਮੈਂ ਭਗਵਾਨ ਦੀ ਪੂਜਾ ਕਰ ਲਈ, ਹੁਣ ਜਦੋਂ ਮੈਂ ਧਿਆਨ ਲਾਇਆ ਹੈ ਤੇ ਧਿਆਨ ਵਿੱਚ ਬੜੀ ਮਹਾਰਾਜ ਤਾਕਤ ਹੈ, ਧਿਆਨ ਲੋਕ ਵੀ ਲਾਉਣ ਨਾਲ ਤਾਂ ਤਿੰਨ ਲੋਕ ਸੁੱਜ ਪੈਂਦੇ, ਤਿੰਨਾਂ ਲੋਕਾਂ ਵਿੱਚ ਜੋ ਕੁਛ ਹੁੰਦਾ ਉਹ ਸਭ ਕੁਝ ਦਿਸ ਦੁਸ ਪੈਂਦਾ ਹੈ। ਮਹਾਰਾਜ ਨੇ ਉਹ ਜਿਹੜਾ ਭੇਖ ਜਿਹਾ ਪਖੰਡ ਜਿਹਾ ਬਣਾਇਆ, ਉਹਦਾ ਪਰਦਾ ਫਾਸ ਕਰਨ ਵਾਸਤੇ ਫਿਰ ਸਾਜੋ ਸਮਾਨ ਜਿਹਾ ਚੁਕਾ ਦਿੱਤਾ ਸੀ, ਇਹ ਲੱਗਿਆ ਭੱਜ ਨੱਠ ਕਰਨ, ਇੱਧਰ ਉੱਧਰ ਪੁੱਛਦਾ ਦੱਸਦਾ ਵੀ ਕਿਹਨੇ ਚੁੱਕ ਲਿਆ, ਕੋਈ ਰਾਹ ਹੀ ਨਹੀਂ ਦਿੰਦਾ। ਗੁਰੂ ਮਹਾਰਾਜ ਨੇ ਫਿਰ ਪੁੱਛ ਲਿਆ ਹੱਸ ਕੇ, ਕਹਿੰਦੇ ਕੀ ਗੱਲ ਹੈ, ਹੁਣ ਤਾਂ ਤੂੰ ਅੱਖਾਂ ਵਿੱਚ ਕੇ ਸਮਾਧੀ ਲਈ ਬੈਠਾ ਸੀ, ਹੁਣ ਕਿਵੇਂ ਭੱਜ ਨੱਠ ਕਰਨਾ ਦੌੜਨਾ ਹੈ। ਕਹਿੰਦਾ ਗਾਣਾ ਕੀ ਦੱਸੀਏ, ਸਵਾਲ ਕੋਈ ਚੁੱਕ ਲਿਆ ਬਣਿਆ ਬਣਾਇਆ। ਮਹਾਰਾਜ ਕਹਿੰਦੇ ਫਿਰ ਭਲਾ ਕੀ ਹੋ ਗਿਆ, ਤੂੰ ਅੱਖਾਂ ਮੀਚ ਧਿਆਨ ਲਾ, ਤਿੰਨਾਂ ਲੋਕਾਂ ਵਿੱਚ ਤਾਂ ਕਦੇ ਪਾਦੂ ਤਾਂ ਕਿਸੇ ਪਾਸੇ ਤਾਂ ਨਹੀਂ ਜਾਣੀ, ਉਹ ਤੇਰਾ ਸਾਜੋ ਸਮਾਨ ਦੇਖ ਲਾ ਕਿਹੜੇ ਲੋਕ ਨਹੀਂ ਲੈ ਗਏ ਚੱਕ। ਸਮਝ ਗਿਆ ਵੀ ਇਹਨਾਂ ਨਹੀਂ ਮਿਲਿਆ ਕੁਛ, ਕਹਿੰਦਾ ਕਹਿੰਦਾ ਮਹਾਰਾਜ ਕਿਹੜਾ ਤਿਆਰ ਪਖੰਡ ਬਣਾਇਆ ਹੋਇਆ ਲੋਕਾਂ ਨੂੰ ਮਗਰ ਲਾਉਣ ਵਾਸਤੇ, ਇਹਦੇ ਨਾਲ ਚਾਰ ਲੋਕ ਮੱਥਾ ਟੇਕ ਜਾਂਦੇ ਹੈ, ਮੈਂ ਮਹਾਰਾਜ ਵਾਸੀਆਂ ਆਪਣਾ ਟੱਬਰ ਪਾਲ ਲੈਣਾ ਹੈ, ਹੋਰ ਕਿਹੜਾ ਧਿਆਨ ਹੋਣਾ, ਕਿਹੜੇ ਤਿੰਨ ਲੋਕ ਸੁੱਜਣੇ ਹੈ। ਮਹਾਰਾਜ ਕਹਿੰਦੇ ਫਿਰ ਪਖੰਡ ਕਿਉਂ ਕਰਦਾ, ਭੇਖ ਕਿਉਂ, ਇਹ ਜਾ ਸਿੱਧਾ ਹੋ ਕੇ ਉਹਦਾ ਜਾਪ ਕਰ। ਕਹਿੰਦਾ ਮਹਾਰਾਜ ਕਲ ਯੁੱਗ ਆ, ਕਲ ਯੁੱਗ ਇੱਥੇ ਪਖੰਡ ਨੂੰ ਪੂਜਦੇ ਹੈ। ਮਹਾਰਾਜ ਕਹਿੰਦੇ ਵੀ ਠੀਕ ਹੈ, ਕਲ ਯੁੱਗ ਦੇ ਲੋਕ ਪਖੰਡ ਨੂੰ ਪੂਜਦੇ, ਪਰਮੇਸ਼ੁਰ ਤਾਂ ਨਹੀਂ ਪਖੰਡ ਦਾ ਪੁਜਾਰੀ, ਤੂੰ ਉਹਨੂੰ ਪੂਜ ਸੱਚੇ ਮਨ ਨਾਲ, ਤੈਨੂੰ ਆਪੇ ਦੇਊ ਸਭ ਕੁਛ, ਉਹ ਤੇਰੇ ਤਾਂ ਮਦਰ ਮਦਰ ਲਈ ਫਿਰਨਗੇ ਪਦਾਰਥ ਦੁਨੀਆਂ ਦੇ ਲੋਕ, ਆਹ ਲਓ ਜੀ ਆਹ ਲਓ ਜੀ। ਕਹਿੰਦਾ ਮਹਾਰਾਜ ਨਹੀਂ, ਇਹ ਜਿਹੜਾ ਸੰਸਾਰ ਦੇ ਵਿੱਚ ਜਿਹੜਾ ਕਲਯੁਗ ਦਾ ਸਮਾਂ, ਇੱਥੇ ਪਖੰਡ ਨੂੰ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ ਹੈ। ਸਹੀ ਮਹਿਨਾ ਕੁਛ ਭਗਤੀ ਕਰੇ ਫਿਰ ਨਹੀਂ ਕੋਈ ਪੁੱਛਦਾ, ਇੱਥੇ ਤਾਂ ਬਦਨਾਮੀ ਕਰਦੇ ਆ ਜੇ ਨਾ ਪਖੰਡ ਕਰੇ। ਮਹਾਰਾਜ ਕਹਿੰਦੇ ਵੀ ਤੂੰ ਸਹੀ ਰੂਪ ਦੇ ਵਿੱਚ ਭਗਤੀ ਕਰ, ਪਖੰਡ ਛੱਡ ਕੇ ਲੈ ਤੇਰਾ ਪਾਲਣ ਪੋਸਣ ਟੱਬਰ ਟੀਰ ਦਾ ਪ੍ਰਬੰਧ ਅਸੀਂ ਕਰ ਦਿੰਦੇ। ਵੀ ਆ ਮਾਇਆ ਪਿੱਛੇ ਹੀ ਤੂੰ ਕਰਦਾ ਪਖੰਡ, ਜਿੱਥੇ ਬੈਠਾ ਪਖੰਡ ਕਰਦਾ, ਪਿੱਟ ਪਿੱਛੇ ਬਸ਼ੇਰੀ ਮਾਇਆ ਪਈ ਹੈ, ਇਹ ਤੂੰ ਕੱਢ ਲੈ ਸੱਤ ਪਾਤਸ਼ਾਹੀ ਦਾ ਖਜ਼ਾਨਾ ਪਿਆ ਤੇ ਉਹ ਕੱਢ ਲਈ। ਉੱਥੋਂ ਦੇਖ ਕੇ ਹੈਰਾਨ ਹੋ ਗਏ, ਕਹਿੰਦਾ ਵੀ ਹੱਦ ਹੋ ਗਈ, ਇੱਥੇ ਬੈਠੇ ਅੱਖਾਂ ਬੀਜ ਮਰ ਕੇ ਪਖੰਡ ਕਰਦੇ, ਆ ਤਾਂ ਵੀ ਪਰਮੇਸ਼ਰ ਹੀ ਆ ਗਿਆ। ਉੱਠ ਕੇ ਚਰਨੀ ਪੈ ਗਿਆ ਮਹਾਰਾਜ, ਮਹਾਰਾਜ ਤੁਸੀਂ ਤਾਂ ਪਰਮੇਸ਼ਰ ਹੋ। ਗੁਰੂ ਮਹਾਰਾਜ ਕਹਿੰਦੇ ਚਲੋ ਅਸੀਂ ਤਾਂ ਵਾਹਿਗੁਰੂ ਦੇ ਦਾਸ ਹਾਂ, ਸੇਵਕ ਹੈ, ਪਰਮੇਸ਼ਰ ਤਾਂ ਪਰਮੇਸ਼ਰ ਹੈ, ਪਰ ਤੇਰਾ ਬੰਦੋਬਸਤ ਹੋ ਗਿਆ, ਤੂੰ ਹੁਣ ਪਖੰਡ ਨਹੀਂ ਕਰਨਾ ਹੈ। ਕਹਿੰਦਾ ਮਹਾਰਾਜ ਪਖੰਡ ਤਾਂ ਮਾਇਆ ਪਿੱਛੇ ਹੈ, ਚਾਰ ਦੌੜੀਆਂ ਪਿੱਛੇ, ਹੁਣ ਤਾਂ ਗੁਫਾ ਖੁੱਲ੍ਹਾ ਮਾਲ ਹੈ, ਹੁਣ ਕਿਉਂ ਕਰਨਾ ਹੈ। ਹੁਣ ਮੈਂ ਘਰੇ ਬੈਠ ਕੇ ਉਸ ਦੀ ਭਗਵਾਨ ਦੀ ਭਗਤੀ ਕਰੂੰ ਸੱਚੇ ਮਨ ਨਾਲ, ਭਰੋਸੇ ਨਾਲ, ਉਹ ਤੁਹਾਨੂੰ ਮਾਰਾ। ਇਸ ਤਰ੍ਹਾਂ ਪਰਮੇਸ਼ਰ ਜਿਹੜੇ ਕੋਈ ਆ ਭੇਖ ਭੂਖ ਹੈ ਨਾ, ਇਹਨਾਂ ਦੇ ਪਖੰਡਾਂ ਦੇ ਪਰਦੇ ਫਾਸ ਵੀ ਕਰ ਦਿੰਦਾ, ਪਖੰਡ ਜਿਹਾ ਖੋਲ ਵੀ ਦਿੰਦਾ ਕਿਸੇ ਦਾ। ਇਸ ਤਰ੍ਹਾਂ ਆਪ ਤੂੰ ਭੇਖਾ ਪਖੰਡਾਂ ਤੋਂ ਰਹਿਤ ਹੈ, ਬਾਕੀਆ ਵਿਸ਼ੇਸ਼ ਕਰਕੇ ਪਖੰਡਾਂ ਦੇ ਪਰਦੇ ਤੂੰ ਫਾਸ ਕਰਨ ਵਾਲਾ ਹੈ,
ਨਾਮ ਹੈ,
ਫਿਰ ਤੂੰ ਪਰਮੇਸ਼ਰ ਅਨਾਮ ਹੈ, ਨਾਮ ਤੂੰ ਰਹਿਤ ਹੈ। ਫਿਰ ਤੇਰਾ ਕੋਈ ਖਾਸ ਨਾਮ ਨਹੀਂ ਹੈ, ਤੇ ਜੇ ਕੋਈ ਕਹੇ ਵੀ ਤੇਰਾ ਆਹ ਨਾਮ ਆਹ ਨਹੀਂ ਹੈ, ਇਹ ਨਾਮਾਂ ਦੀਆਂ ਮੇਰਾ ਤੋਂ, ਇਹ ਨਾਮਾਂ ਦੇ ਹਉਮੈ ਤੋਂ ਰਹਿਤ ਹੈ। ਕਈਆਂ ਨੂੰ ਆਪਣੇ ਨਾਮ ਦੀ ਹੰਗਤਾ ਹੁੰਦੀ ਹੈ ਵੀ ਮੇਰਾ ਨਾਮ ਦੁਨੀਆਂ ਵਿੱਚ ਬੜਾ ਮਹਾਨ ਹੈ, ਸਤਿਕਾਰ ਯੋਗ ਮੇਰਾ ਨਾਂ ਲਿਆ ਜਾਂਦਾ। ਫਿਰ ਇਸ ਤਰ੍ਹਾਂ ਦੇ ਨਾਮਾਂ ਦੇ ਤੂੰ ਹੰਗਤਾ ਤੋਂ ਰਹਿਤ ਹੈ, ਨਾ ਆਮ ਹੈ, ਆਮ ਨੂੰ ਰੋਗ ਦਾ ਹੁੰਦਾ, ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗ ਹੈ ਉਹਨਾਂ ਤੋਂ ਤੂੰ ਪਰਮੇਸ਼ਰ ਰਹਿਤ ਹੈ, ਜਾਂ ਨਾ ਨਾਮ ਰੂਪ ਜਿਹੜਾ ਸੰਸਾਰ ਹੈ, ਇਸ ਨਾਮ ਰੂਪ ਜਿਹੜਾ ਪ੍ਰਪੰਚ ਹੈ, ਨਾਮ ਰੂਪ ਸੰਸਾਰ ਹੈ, ਇਸ ਇਹਦੇ ਵਿੱਚ ਤੂੰ ਆਏ ਕਿ ਆ ਕੀ ਆਇਆ ਹੋਇਆ, ਸਾਰੇ ਸੰਸਾਰ ਦੇ ਵਿੱਚ ਤੂੰ ਹੀ ਮਾਰਾ ਬਿਰਾਜਮਾਨ ਹੋਏ ਹੈ, ਤੂੰ ਹੀ ਆਇਆ ਹੈ, ਇਸ ਲਈ ਨਮਸਕਾਰ ਹੈ ਜੀ,
ਕਾਮ ਹੈ,
ਫਿਰ ਤੂੰ ਪਰਮੇਸ਼ਰ ਕਾਮਨਾ ਤੋਂ ਰਹਿਤ ਹੈ, ਤੈਨੂੰ ਕੋਈ ਖਾਹਿਸ਼ ਨਹੀਂ, ਕੋਈ ਇੱਛਾ ਨਹੀਂ ਹੈ। ਤੇ ਮਨੁੱਖ ਨੂੰ ਤਾਂ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਹੈ, ਤਾਂ ਖਾਹਿਸ਼ਾਂ ਲੋੜਾਂ ਨਾਲ ਭਰਿਆ ਹੀ ਪਿਆ। ਜਦੋਂ ਅਸੀਂ ਮਹਾਰਾਜ ਕੋਲ ਆਏਗੇ, ਕੋਈ ਨਾ ਕੋਈ ਮੰਗ ਮੰਗਾਂਗੇ ਵੀ ਆ ਦਿਓ ਜੀ, ਆ ਦਿਓ ਜੀ, ਉਹ ਮਿਲ ਜਾਏ ਫਿਰ ਹੋਰ। ਪਰਮੇਸ਼ਰ ਆਕਾਂਖਸ਼ਾ ਤੋਂ ਰਹਿਤ, ਉਹਨੂੰ ਕੋਈ ਇੱਛਾ ਨਹੀਂ, ਉਹ ਨਿਰਛਤ ਹੈ। ਹੁਣ ਜੋ ਸਾਰਿਆਂ ਦੀ ਇੱਛਾ ਪੂਰੀ ਕਰਨ, ਇੱਛਾ ਪੂਰੀ ਸਰਵ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਤੇ ਨਾ ਦਿੰਦਾ ਦੇ ਲੈਂਦੇ ਥੱਕ ਪਾਏ, ਜੋ ਮੰਗਦਾ ਉਹੀ ਦਿੰਦਾ ਹੀ ਦੇਈ ਜਾਂਦਾ ਹੈ। ਇਸ ਤਰ੍ਹਾਂ ਤੋਂ ਖਾਹਿਸ਼ਾਂ ਤੋਂ, ਕਾਮਨਾ ਤੋਂ, ਲੋੜਾਂ ਤੋਂ ਰਹਿਤ ਹੈ, ਸੰਸਾਰ ਦੀਆਂ ਕਾਮਨਾ ਤੋਂ ਵਿਸ਼ੇਸ਼ ਕਰਕੇ ਪੂਰੀਆਂ ਕਰਨ ਵਾਲਾ ਹੈ, ਸਾਰੀਆਂ ਵਸਤੂਆਂ ਦੇ ਦੇਣ ਵਾਲਾ ਹੈ। ਫਿਰ ਤੋਂ ਮਹਾਰਾਜ ਅਤੇ ਹੈ, ਸਭ ਦਾ ਅਤੇ ਕੀ ਹੈ, ਧਾਸਰਾ ਰੂਪ ਹੈ, ਅਦੇ ਅਦੇ ਹੈ, ਆਸਰਾ ਰੂਪ, ਅਧਿਸ਼ਠਾਨ ਰੂਪ ਹੈ। ਤੇ ਜਿਹਨਾਂ ਬੁੱਧੀ ਦਾ ਹੁੰਦਾ ਹੈ, ਜਿਹੜੀ ਹੈ ਬੁੱਧੀ ਦਾ ਵੀ ਆਸਰਾ ਹੈ, ਬੁੱਧੀ ਵਿੱਚ ਵੀ ਤੂੰ ਹੀ ਆਇਆ ਹੈ, ਕਿਉਂਕਿ ਜਿਹੜੀ ਆਤਮ ਬਿਸ਼ੈਣੀ ਬੁੱਧ ਹੈ ਉਹਦੇ ਰਾਹੀਂ ਸਰੂਪ ਦੀ ਲਖਤਾ ਹੁੰਦੀ ਹੈ, ਇਸ ਕਰਕੇ ਉਹ ਆਤਮ ਬਿਸ਼ੈਣੀ ਬੁੱਧ ਵਿੱਚ ਪਰਮੇਸ਼ਰ ਆਇਆ, ਤਾਂ ਹੀ ਉਹਦੇ ਸਰੂਪ ਦੀ ਲਖਤਾ ਹੁੰਦੀ ਹੈ, ਤਾਂ ਹੀ ਉਹਦੇ ਸਰੂਪ ਨੂੰ ਬੁੱਧੀ ਜਾਣਦੀ ਹੈ। ਯੋਗ ਆਤਮ ਸ਼ੈਨੀ ਬੁੱਧ ਵਿੱਚ ਪਰਮੇਸ਼ਰ ਨਾ ਹੋਵੇ ਆਇਆ ਤੇ ਕੀ ਮਜਾ ਲਵੀਏ ਬੁੱਧ ਜਾਣ ਸਕੇ। ਇਸ ਕਰਕੇ ਉਹ ਜਿਹੜੀ ਬੁੱਧੀ ਹੈ ਇਹਦਾ ਉਹ ਆਸਰਾ ਰੂਪ ਇਸ ਬੁੱਧੀ ਵਿੱਚੋਂ ਆਇਆ ਹੋਇਆ ਹੈ, ਜਿਸ ਕਰਕੇ ਇਸ ਰੂਪ ਦੀ ਲਖਤਾ ਕਰਦੀ ਹੈ ਆਤਮ ਸ਼ੈਨੀ ਬੁੱਧ। ਇਸੇ ਤਰ੍ਹਾਂ ਤਿੰਨ ਤ੍ਰਿਪੁਟੀਆਂ ਹੁੰਦੀਆਂ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਪ੍ਰਮਾਣ ਪਰਮਾਤਾ ਪਰਮੇਰ। ਇਹ ਧਿਆਤਾ ਧਿਆਨ ਆਦਿਕ ਜਿਹੜੀਆਂ ਹੈ ਨਾ ਤ੍ਰਿਪੁਟੀਆਂ, ਇਹਨਾਂ ਤੋਂ ਆਪ ਗੇ ਤੂੰ ਰਹਿਤ ਹੈ ਜੀ, ਫਿਰ ਤੂੰ ਭੇਦ ਭਾਵ ਤੋਂ ਰਹਿਤ, ਤੇਰੇ ਅੰਦਰ ਕੋਈ ਨਫ਼ਰਤ ਗਲਾਨੀ ਨਹੀਂ। ਹਿੰਦੂ ਹੈ ਉਧਰੋਂ ਕਹਿੰਦੇ ਮੁਸਲਮਾਨ ਮਲੇਸ਼ ਹੈ ਕਾਫਰ ਨੇ, ਇਸ ਤਰ੍ਹਾਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੇਦ ਭਾਵ ਜੇ ਇਹਨਾਂ ਤੋਂ ਤੂੰ ਰਹਿਤ ਹੈ ਪਰਮੇਸ਼ਰ ਸਾਰਿਆਂ ਦਾ ਵੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਥਾਵਾਂ ਵਿੱਚ ਚਲੇ ਗਏ, ਭਾਵ ਹੁੰਦਾ ਫਿਰ ਨਹੀਂ ਜਾਂਦੇ ਸੀ, ਦੂਜੇ ਗੱਲਾਂ ਨਾਲ ਝਾਕਦੇ ਨੀ ਉਧਰ, ਮੁਸਲਮਾਨ ਹਿੰਦੂਆਂ ਦੇ ਮੰਦਰ ਬਲੀ ਨਹੀਂ ਝਾਕਦੇ, ਉਧਰ ਉਹ ਵਸੀਤ ਬਲੀ ਨਹੀਂ ਦੇਖਦੇ, ਕਿਉਂਕਿ ਭੇਦ ਭਾਵ ਹੈ ਨਾ ਅੰਦਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਥਾਵੀਂ ਚਲੇ ਗਏ ਕਿਉਂਕਿ ਭੇਦ ਭਾਵ ਤੋਂ ਰਹੇ ਸੀ, ਪਰਮੇਸ਼ਰ ਅੰਦਰ ਹੈ ਨਹੀਂ ਇਹ ਭੇਦ ਭਾਵ। ਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਸੀ, ਉਹ ਗੁਰੂ ਕਰਗੀਧਰ ਪਾਤਸ਼ਾਹ ਜੀ ਦੇ ਪਾਸ ਇੱਕ ਕਾਜੀ ਆਇਆ ਸੀ, ਬਹਾਦਰ ਸ਼ਾਹ ਵੀ ਕਹਿਣ ਲੱਗਿਆ ਮਹਾਰਾਜ ਖੁਦਾ ਤਾਂ ਇੱਕ ਹੈ, ਫਿਰ ਅਗੜੇ ਝਗੜੇ ਕਾਹਦੇ। ਮਹਾਰਾਜ ਕਹਿੰਦੇ ਨਹੀਂ ਬਈ ਬਾਦਸ਼ਾਹ ਬਹਾਦਰ ਸ਼ਾਹ ਕਾਜੀ, ਖੁਦਾ ਇੱਕ ਨਹੀਂ ਹੈ, ਖੁਦਾ ਤਾਂ ਤਿੰਨ ਹੈ। ਕਹਿੰਦੇ ਮਹਾਰਾਜ ਤਿੰਨ ਕਹਿੰਦੇ ਹਾਂ, ਤਿੰਨ ਖੁਦਾ ਹੈ। ਕਹਿੰਦਾ ਮਹਾਰਾਜ ਇਹ ਤਾਂ ਤੁਹਾਥੋਂ ਦਾ ਹੀ ਸੁਣਿਆ ਵੀ ਖੁਦਾ ਤਿੰਨ ਨੇ, ਇਹ ਕਿਵੇਂ ਹੈ ਥੋੜਾ ਜਿਹਾ ਖੋਲ ਕੇ ਸਮਝਾਓ। ਮਹਾਰਾਜ ਕਹਿੰਦੇ ਵੀ ਜਿਹੜਾ ਤੁਹਾਡਾ ਖੁਦਾ ਹੈ ਨਾ, ਜਿਹਨੂੰ ਤੁਸੀਂ ਮੰਨਦੇ ਹੋ, ਹਿੰਦੂਆਂ ਦੇ ਮੰਦਰ ਚ ਨਹੀਂ ਜਾਂਦਾ, ਉਹ ਦੁਆਲੇ ਸ਼ਿਵ ਦੁਆਲੇ ਚ ਨਹੀਂ ਬਣਦਾ, ਤੁਹਾਡਾ ਖੁਦਾ ਐਸਾ ਹੈ। ਇੱਧਰ ਜਿਹੜਾ ਹਿੰਦੂਆਂ ਦਾ ਕਦੇ ਖੁਦਾ ਹੈ, ਉਹ ਤੁਹਾਡੇ ਮਸੀਤ ਨਹੀਂ ਜਾਂਦਾ, ਸਾਡੇ ਗੁਰੂ ਨਾਨਕ ਦਾ ਜਿਹੜਾ ਤੀਜਾ ਖੁਦਾ ਕਹਿੰਦੇ ਸਾਰੇ ਫਿਰੇ ਆਉਂਦਾ, ਸਾਰੇ ਚਲਿਆ ਜਾਂਦਾ, ਉਹਦੇ ਅੰਦਰ ਭੇਦ ਭਾਵ ਨਹੀਂ ਹੈ। ਨੀਵੀਂ ਜੀ ਪਾ ਗਿਆ ਬਹਾਦਰ ਸ਼ਾਹ ਜੀ ਕਾਜੀ, ਕਹਿੰਦੇ ਸਾਡਾ ਅਸਲੀ ਖੁਦਾ ਹੈ, ਤੁਹਾਡਾ ਤਾਂ ਵੰਡਿਆ ਹੋਇਆ, ਤੁਸੀਂ ਭੇਦ ਭਾਵ ਵਿੱਚ ਫਸੇ ਹੋਏ। ਇਸ ਕਰਕੇ ਜਾਰ ਪੀਰ ਜਗਤ ਗੁਰੂ ਬਾਬਾ ਅੱਜ ਸਵੇਰੇ ਸ਼ਬਦ ਗਾ ਰਹੇ ਸੀ ਰਾਗੀ ਸਾਹਿਬਾਨ, ਵੀ ਹਿੰਦੂ ਵੀ ਉਹਨੂੰ ਮੰਨਦੇ, ਮੁਸਲਮਾਨ ਵੀ ਮੰਨਦੇ, ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਮੁਕਾ ਮਦੀਨਾ ਆਉਣ ਨਵਾਇਆ, ਚੁੱਕ ਗਏ ਉਧਰ ਜਗਨਨਾਥ ਦੀ ਜਿਹੜੀ ਮੂਰਤੀ ਹੈ, ਭਗਵਾਨ ਕ੍ਰਿਸ਼ਨ ਦੀ ਮੂਰਤੀ, ਉਹ ਵੀ ਆ ਕੇ ਮਹਾਰਾਜ ਦੇ ਚਰਨਾਂ ਤੇ ਟੁੱਕਦੀ ਹੈ। ਇਸ ਤਰ੍ਹਾਂ ਹੈ ਕਿਉਂਕਿ ਪਰਮੇਸ਼ਰ ਭੇਦ ਭਾਵ ਤੋਂ ਰਹਿਤ ਹੈ, ਇਸ ਕਰਕੇ ਉਸ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਮੰਨਦੀ ਹੈ। ਇਸ ਤਰ੍ਹਾਂ ਹੈ ਪਰਮੇਸ਼ਰ ਅਕਾਲ ਪੁਰਖ ਤੋਂ ਅਭੇ ਹੈ, ਭੇਦਾਂ ਤੋਂ ਵੀ ਰਹਿਤ ਹੈ, ਗੁਰੂ ਤੋਂ ਬਗੈਰ ਨਹੀਂ ਤੇਰਾ ਕੋਈ ਭੇਦ ਪਾ ਸਕਦਾ ਹੈ। ਭਾਵੇਂ ਕਿੰਨਾ ਸਿਆਣਾ ਕਿੰਨਾ ਅਕਲ ਬੁੱਧ ਵਾਲਾ ਹੋਵੇ, ਉਹਨੂੰ ਕਹਿ ਵੀ ਤੂੰ ਪਰਮੇਸ਼ਰ ਦਾ ਭੇਦ ਪਾ ਲਿਆ ਤੇ ਉੱਥੇ ਜਾ ਕੇ ਸਿਰ ਮਾਰ ਦੇਗਾ, ਕਹਿੰਦੇ ਵੀ ਨਹੀਂ ਰੱਬ ਦਾ ਨਹੀਂ ਭੇਦ ਪਾਇਆ ਜਾ ਸਕਦਾ, ਤੇ ਪਾਇਆ ਵੀ ਨਹੀਂ ਜਾ ਸਕਦਾ, ਉਹ ਤਾਂ ਗੁਰੂ ਦੁਆਰਾ ਆਪ ਆਪਣਾ ਭੇਦ ਜਣਾਉਂਦਾ ਵੀ ਮੈਂ ਇਹੋ ਜਿਹਾ ਹੈ। ਇਸ ਤਰ੍ਹਾਂ ਦੁਆਰਾ ਗੁਰੂ ਤੋਂ ਬਗੈਰ ਭੇਦ ਪਾਉਣ ਤੋਂ ਰਹੇ ਤਾਂ ਇਸ ਲਈ ਨਮਸ਼ਕਾਰ ਹੈ,
ਅਜੀਤ ਹੈ,
ਫਿਰ ਤੋਂ ਮਾਰਾ ਅਜੀਤ ਕੀ ਅਜਿੱਤ ਹੈ, ਤੂੰ ਜਿੱਤਿਆ ਨਹੀਂ ਜਾ ਸਕਦਾ ਹੈ। ਜਿੰਨਾ ਮਰਜ਼ੀ ਤੇਰੇ ਨਾਲ ਕੋਈ ਲੜੀ ਭਿੜੀ ਜਾਏ ਵੀ ਤੈਨੂੰ ਕੋਈ ਜਿੱਤ ਲਏ, ਤੂੰ ਕਹਿੰਦੇ ਲੈ ਵੀ ਮੈਂ ਤਾਂ ਹੁਣ ਬਸ ਮੇਰੇ ਹੱਥ ਖੜੇ, ਮੈਂ ਨਹੀਂ ਤੇਰੇ ਨਾਲ ਲੜ ਸਕਦਾ, ਤੂੰ ਪਰਮੇਸ਼ਰ ਅਜਿੱਤ ਹੈ, ਤੇ ਸਾਰਿਆਂ ਨੂੰ ਅਭਿਸ਼ੇਸ਼ ਕਰਕੇ ਜਿੱਤਣ ਵਾਲਾ ਹੈ, ਸਾਰਿਆਂ ਨੂੰ ਅਧੀਨ ਕਰਕੇ ਰੱਖਣ ਵਾਲਾ ਹੈ। ਜਿਹੜੇ ਕੋਈ ਕਹਿੰਦੇ ਸਾਨੂੰ ਨਹੀਂ ਨਾ ਜਿੱਤ ਸਕਦਾ ਹੈ, ਤੇ ਪਰਮੇਸ਼ੁਰ ਇਹੋ ਜਿਹੀ ਕਲਾ ਵਰਤਾਉਂਦਾ ਹੈ ਤੇ ਉਹ ਵਿਚਾਰੇ ਦੂਜਿਆਂ ਦੇ ਅਧੀਨ ਹੋ ਜਾਂਦੇ ਹੈ। ਜਿਵੇਂ ਉਹ ਸ਼ਾਹਜਹਾਂ ਕਹਿੰਦਾ ਸੀ ਮੈਂ ਮਹਾਰਾ ਨੇ ਲਿਖਤਾ ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਵੀ ਇਹ ਨਹੀਂ ਹੋ ਸਕਦਾ ਇੰਨੀ ਅਧੀਨਗੀ ਵੀ ਉਹ ਘਾਹ ਖਾਊਗਾ ਪਾਤਸ਼ਾਹ ਬਣ ਕੇ। ਪਰ ਪਰਮੇਸ਼ਰ ਨੇ ਉਹ ਕਲਾ ਵਰਤਾਈ, ਉਸੇ ਸਰੀਰ ਵਿੱਚ ਹੀ ਉਹ ਅਧੀਨ ਕਰਤਾ। ਹੋਰ ਤਾਂ ਕਿਸੇ ਰਾਜੇ ਮਹਾਰਾਜ ਦੇ ਕੀ ਆਪਣੇ ਪੁੱਤਰ ਦੇ ਔਰੰਗਜ਼ੇਬ ਦੇ ਅਧੀਨ ਕਰਤਾ। ਜਿਹੜਾ ਕਹਿੰਦਾ ਸੀ ਮੈਂ ਨਹੀਂ ਜਿੱਤਿਆ ਜਾ ਸਕਦਾ, ਮੈਨੂੰ ਨਹੀਂ ਕੋਈ ਜਿੱਤ ਸਕਦਾ ਹੈ, ਮੇਰੇ ਕੋਲ ਆਹ ਫੌਜ ਹੈ ਉਹ ਹੈ, ਇਸ ਤਰ੍ਹਾਂ ਉਹ ਪਾਣੀ ਦੇ ਪਿਆਲੇ ਨੂੰ ਵੀ ਤਰਸਦਾ ਸੀ, ਅੱਧੀ ਮਿੱਟੀ ਚ ਅੱਡਾ ਆਟਾ ਪਾ ਕੇ ਵਿੱਚ ਲੂਣ ਸਿੱਟ ਕੇ ਤੇ ਫਿਰ ਰੋਟੀ ਦਿੰਦੇ ਸੀ ਵੀ ਸਾਡੇ ਦੇ ਗੰਢ ਮਰੇ ਇਹ ਜਾ। ਸੋ ਪਰਮੇਸ਼ਰ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਕਹਿੰਦੇ ਨਹੀਂ ਜਿੱਤੇ ਜਾਣ ਵਾਲੇ, ਅਸੀਂ ਉਹਨਾਂ ਨੂੰ ਉਹ ਅਧੀਨ ਕਰ ਦਿੰਦਾ, ਜਿੱਤ ਲੈਂਦਾ ਹੈ, ਉਹਨਾਂ ਤੋਂ ਪਾਣੀ ਭਰਾ ਦਿੰਦਾ, ਮਿੰਨਤਾਂ ਤਰਲੇ ਕਰਾ ਦਿੰਦਾ, ਪਰਮੇਸ਼ਰ ਲੇਹੜੀਆਂ ਕਢਾ ਦਿੰਦਾ ਹੈ। ਉਹ ਐਸਾ ਬਣੀ ਪਰਮੇਸ਼ਰ, ਇਸ ਕਰਕੇ ਹੇ ਪਰਮੇਸ਼ਰ ਸਾਰਿਆਂ ਨੂੰ ਜਿੱਤ ਲੈਣ ਵਾਲੇ, ਸਾਰਿਆਂ ਨੂੰ ਅਧੀਨ ਕਰ ਦੇਣ ਵਾਲੇ, ਆਪ ਜਿੱਤਣ ਲੜਾਈਆਂ ਝਗੜਿਆਂ ਤੋਂ ਰਹਿਤ, ਸਭ ਨੂੰ ਜਿੱਤ ਲੈਣ ਵਾਲੇ, ਨਵ ਸ਼ਿਕਾਰ ਹੈ
ਭੀਤ ਹੈ।
ਫਿਰ ਭੀਤ ਨਾ ਡਰਦਾ ਹੁੰਦਾ ਵੀ ਤੂੰ ਡਰ ਤੋਂ ਰਹਿਤ ਹੈ, ਭੀਤ ਨਾ ਕੰਧਦਾ ਹੁੰਦਾ ਕੰਧ ਪੜਦਾ ਹੁੰਦੀ ਵੀ ਤੂੰ ਸਾਰਿਆਂ ਦੇ ਪੜਦੇ ਢੱਕਣ ਵਾਲਾ ਹੈ। ਮਨੁੱਖ ਦੀ ਨੀਂਹੇ ਵਾਦੀ, ਮਨੁੱਖ ਦੀ ਵਾਦੀ ਆਦਤ ਬਹੁਤ ਮਾੜੀ ਹੈ, ਮਾੜਾ ਜਿਹਾ ਪਤਾ ਲੱਗ ਜਾਏ ਪਰਦੇ ਫਰੋੜ ਕੇ ਰੱਖ ਲੂ, ਤੈਨੂੰ ਜਾਣਦੇ ਇਹ ਜਾਇ ਤੂੰ। ਤੇ ਪਰਮੇਸ਼ਰ ਵੇਖ ਲਓ ਸਾਰੀ ਜ਼ਿੰਦਗੀ ਦੇ ਜਿਹੜੇ ਪੜਦੇ ਸਾਡੇ ਢੱਕੀ ਬੈਠਾ ਹੈ, ਉਹ ਨਹੀਂ ਕਿਤੇ ਜਣਾਉਂਦਾ ਹੈ। ਤੇ ਗੁਰੂ ਸਰੂਪ ਦੇ ਵਿੱਚ ਜਿਹੜਾ ਕੋਈ ਅਸੀਂ ਪੜਦੇ ਵਿੱਚ ਕਰਿਆ ਕਰਾਇਆ, ਉਹਨੂੰ ਦੱਸਦੇ ਵੀ ਮਾੜਾ ਮੈਂ ਕਰਿਆ, ਤੇ ਉਹ ਫਿਰ ਵੀ ਗੁਰੂ ਸਰੂਪ ਦੇ ਵਿੱਚ ਵੀ ਉਹਨੇ ਇਹੀ ਡਿਊਟੀ ਲਾਈ ਹੈ ਪੰਜ ਪਿਆਰਿਆਂ ਦੀ ਵੀ ਕਿਸੇ ਦਾ ਪੜਦਾ ਨਹੀਂ ਭੁੱਲਣਾ ਹੈ। ਜੇ ਉਹਨੇ ਆਪਣਾ ਪੜਦਾ ਤੁਹਾਡੇ ਸਾਹਮਣੇ ਰੱਖਤਾ ਵੀ ਮੈਂ ਆਹ ਗੁਨਾਹ ਕੀਤਾ, ਕਰਹਿਤ ਕੀਤੀ ਹੈ, ਬਸ ਪਰਮੇਸ਼ਰ ਜਿਵੇਂ ਪੜਦਾ ਰੱਖਦਾ ਐਵੇਂ ਤੁਸੀਂ ਪੜਦਾ ਰੱਖਣਾ ਉਹਦਾ, ਅੱਗੇ ਨਾ ਕਿਸੇ ਨੂੰ ਦੱਸਣਾ ਵੀ ਇਹਨੇ ਆਹ ਕਰਦਾ ਸੀ, ਆਹ ਕਰਤਾਂ ਕੀਤੀ ਇਹ ਜਾ ਸੀ। ਇਸ ਤਰ੍ਹਾਂ ਦਾ ਪਰਮੇਸ਼ਰ ਹੈ, ਉਹ ਦਿਆਲੂ ਕਿਰਪਾਲੂ ਸਾਰਿਆਂ ਦੇ ਪੜਦਿਆਂ ਨੂੰ ਢੱਕਦਾ ਹੈ। ਇਸ ਤਰ੍ਹਾਂ ਅਪੀਲ ਹੈ ਸਾਰਿਆਂ ਦੇ ਤੂੰ ਵਿਸ਼ੇਸ਼ ਕਰਕੇ ਮਾਰਾ ਪੜਦੇ ਢੱਕਣ ਵਾਲਾ ਹੈ, ਕਿਸੇ ਨੂੰ ਕੋਈ ਪਤਾ ਨਹੀਂ ਚੱਲਣ ਦਿੰਦਾ ਵੀ ਇਹਨੇ ਜ਼ਿੰਦਗੀ ਵਿੱਚ ਕੀ ਕੁਝ ਕੀਤਾ ਹੈ, ਤੂੰ ਜਾਣਦਾ ਹੋਇਆ ਵੀ ਫੇਰ ਵੀ ਕਿਸੇ ਦੇ ਪੜਦੇ ਨਹੀਂ ਕਰੋੜਦਾ ਹੈ,
ਤਿਰਮਾਨ ਹੈ,
ਫੇਰ ਤੂੰ ਤਿਰਮਾਨ ਹੈ। ਤਿੰਨਾ ਕਰਕੇ ਮਾਨਨੀਕ ਹੈ, ਸਤਿਕਾਰਯੋਗ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਕਰਕੇ ਤੂੰ ਮਾਨਨੀਕ ਹੈ, ਸਤਿਕਾਰਯੋਗ ਹੈ, ਇਹ ਸਭ ਤੇਰਾ ਧਿਆਨ ਧਰਦੇ। ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਘਰ ਵਾਲੀਆਂ ਉਮਾ ਰਮਾ ਸਵਿਤਰੀ ਆਦਿਕ ਲਕਸ਼ਮੀ ਪਾਰਵਤੀ, ਇਹਨਾਂ ਕਰਕੇ ਤੂੰ ਹੀ ਮਾਨਨੀਕ ਹੈ, ਸਤਿਕਾਰਯੋਗ ਹੈ ਪਰਮੇਸ਼ਰ, ਇਹ ਵੀ ਸਭ ਤੇਰੀਆਂ ਪੁਜਾਰਨ ਹਨ। ਜਿਹੜੇ ਦੇਵਤੇ ਹੈ ਮਨੁੱਖ ਦੈਤ ਹੈ ਤਿੰਨ, ਇਹਨਾਂ ਕਰਕੇ ਤੂੰ ਮਾਨਨੀਕ ਹੈ, ਸਤਿਕਾਰਯੋਗ ਹੈ, ਇਹ ਸਭ ਤੈਨੂੰ ਮਿਲਦੇ ਹਨ,
ਨਿਦਾਨ ਹੈ,
ਫਿਰ ਤੂੰ ਮਾਰਾ ਖਜ਼ਾਨਾ ਰੂਪ ਹੈ, ਖਜ਼ਾਨੇ ਵਿੱਚੋਂ ਸਭ ਕੁਛ ਮਿਲ ਜਾਂਦਾ, ਵੀ ਇਸ ਤਰ੍ਹਾਂ ਤੂੰ ਮਾਰਾ ਖਜ਼ਾਨਾ ਰੂਪ ਹੈ ਤੇ ਇੱਥੋਂ ਸਭ ਕੁਛ ਹੀ ਮਿਲ ਜਾਂਦਾ, ਜਿਹੜਾ ਤੈਨੂੰ ਪ੍ਰਾਪਤ ਕਰ ਲਏ ਉਹਨੂੰ ਸਾਰੇ ਖਜ਼ਾਨੇ ਮਨ ਨੂੰ ਮਿਲ ਲਏ। جو چاہے وہ سب کچھ اتوں لے سکتا رب کو، کیونکہ رب خزانہ روپ ہے. وہ رد سد کر تل ہلدے تلے اوپر ہی وہ رکھیاں ہوئی ہیں سب ندان دس اٹھ ہزار ٹھاکر کر تل دریا انہیں ہاتھ کی تلی تے رکھے ہوئے سب خزانے پرمیشر آپ بڑا خزانہ روپ ہی ہے. جو دے جاندا سب نو ندان خزانہ نر آ ندیاں دا بھی تو کرنا اسن بسن پو کنک پنداسی چوب غلام رسواہے ہڑواہے جانیے جے نو ند کے نام انہاں دا ند آن تو آن کیے کر ہے انہاں دا بھی خزانے اے تیرے وچوں اے ندیاں جڑیاں آئیاں نو ترانیاں نو خزانے ان نو ندیاں کا بھی تمان کیے کر ہے ند آن ہے. حساب شیر کر کے تیرے کو ندیاں جڑیاں کی پراپت ہندیاں ملدیاں ہن
ترورگ ہے.
پھر تم پرمیشر ترورگ روپ ہے، تین روپ ہے، ترگن روپ ہی تین گن روپ ہے تم. اس طرح تر ورگ ہے جڑے تین طرح دے ورگ ہن رنگ ہن وہ بھی تو ہی ہے. یا اسی طرح جڑے کوئی تین نے دھرم ارتھ کام یہ جڑے تین ورگ نے تین پدارتھ ہیں یہ بھی تو ہی ہے. یہی تین جڑے تو ہی دین والا ہے تے موخ روپ مکت روپ تا تو ہے گا ہی ہے گا. اس طرح جڑا کوئی ارس دھرم کام ہے یہ بھی تو ہی ہے، یہ بھی تو ہی سروپ والا ہے. سب دی پرمیشر تو اچھا پوری کرن والا ہے. تین پدارتھ دے کے یا تیر ورگ روپ لکشمی روپ بھی تو ہی ہے، پاروتی روپ بھی تو ہی ہے، سویتری روپ بھی تو ہی ہے. تین جڑے برگ آنند نے یہ بھی بھجن کا آنند روپ بھی تو ہی بخشن والا ہے. برہما آنند برگ پدارتھ ہے یہ بھی تو ہی بخشن والا ہے. جڑا کوئی گڑا کر نیند کا آنند ہے یہ بھی پرمیشر نے بخشیا ہے. کئی نہیں آتی پھر ساری رات بچارے بھوکے ہوں. اس طرح یہ تین آنند تو ترورگ کی ہے بخشن والا ہے.
اسرگ ہے
پھر تسرگ کی سنسار تو رہت ہے. سرگ نو سنسار کا ہوں، سنسار رہت ہے، تو مکت روپ ہے. سنسار آتا جاتا جمد مرد تسار تو رہت جنم تو رہت مکت سروپ ہے. اسی طرح آسرگ سارے سنسار ابشیش کر کے آیا ہوا ہے. سارا تو ستا سپرتی دے رہے ہیں، ساری کریا کروا رہا تو ہی
انیل ہے.
جا سرگ نو چلن دا ہند ہے بھی تو چلن تو رہتا ہے. جی باقی نرو چلا نشچر چلا تارکا لکھ بولو رات بھی چلتی ہے، دن بھی چلتا ہے، سورج بھی چلتا ہے، چندرما بھی چلتا ہے. کبھی نہ چلتے ہوں تو پھر رات سماپت کیوں ہوئے، دن کیوں سماپت ہوئے؟ چندرما سورج چلتے ہیں تو ہی چڑھتے اترتے دستے سان. لکھاں جڑے تارے ہے بھی چڑھتے ہیں تو پھر لیندے بھی ہے، سماپت بھی ہوں. پرمیشور ایک ایسا جو چلائے مان نہیں ہے، وہ نہیں چلتا ہے. مقام وہی ایک ہے نانکا سچ بگوئے، ایک ایک مقام کی عشت رہن والا پرمیشر ہے. اسی کہنے سچ بگوئے سچ آکیا ہے. اس طرح تو پرمیشر جویں سنسار چلتا پھردا چراسی دے چکر وچ इस तरह तो चल तो रहते हैं
अनिल है
वो समा वो पूरा हो गए अगलिया पौड़िया की जी विचार आप कल प्रारंभ कर लवेंगे हम इतनी आप समाप्ति करके अरदास भी जुड़िए जी
त्रिमान है निदान है त्रिवर्ग है असर्ग है
वाहिगुरु जी का खालसा वाहिगुरु जी की फतेह हे आचत हे पार ब्रह्म अवनाशी अगनाश हे पूरन हे सर्व में दुख भंजन गुणतार हे संगी हे निरंकार हे निर्गुण सवटे हे गोविंद हे गुण निदान जंके सदा भवे हे अपरंपर हर हरे हैप्पी हो बनहार हे संतां का सदा संग निदाराया धार हे ठाकुर हां दास रो मैं निर्गुण गुण नहीं कोई नानक दी जय नाम दान रखो ही है परो आए प्रभु शरणांगति कृपा नित दयाल एक अखर हर मन वसत नानक होत निहाल वाहिगुरु नाम जहाज है चढ़े सो तरे पार जो सरदा कर से बंदे गुरु पार उतारन हार जो सरदा कर से बंदे गुरु पार उतारन हार